ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਸ੍ਰੀ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕ ਓਂਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ। ਮਾਨ ਸਮਾਨ ਨਹਿ ਸ਼ਤਰੂ ਕੋਈ ਅਨਕ ਜਨਮ ਜਗ ਦੇਵਤ ਜੋ ਮਾਨ ਸਮਾਨ ਨਹਿ ਸ਼ਤਰੂ ਕੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨ ਜੋ ਗੁਰੂ ਖਾਲਸਾ ਸਾਹਿਬ ਸੰਗਤ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਗਤ ਗੁਰੂ ਉਹਨਾਂ ਦੇ ਦਸੇ ਸਰੂਪ ਦਸਾਂ ਹੀ ਪਾਤਸ਼ਾਹੀਆਂ ਦੇ ਆਤਮ ਜੋ ਸਰੂਪ ਚਵਰ ਛਤਰ ਤਖਤ ਦੇ ਮਾਲਕ ਕਿਰਪਾ ਨਿਧਾਨ ਗੁਰਤਾ ਗੱਦੀ ਦੇ ਸੰਘਾਸਨ ਤੇ ਸੁਭਾਇਮਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ ਜਿਨ੍ਹਾਂ ਦੇ ਪਾਵਨ ਪਿੱਤਰ ਹਜ਼ੂਰ ਬੈਠ ਕੇ ਵਡਭਾਗੀ ਜਨਾਂ ਨੇ ਗੁਰਮੁਖਾਂ ਤੋਂ ਮਹਾਰਾਜ ਜੀ ਦੇ ਅੰਮ੍ਰਿਤਮਈ ਬਚਨਾਂ ਦਾ ਕੀਰਤਨ ਸਰਵਣ ਕਰਕੇ ਸਮਾਂ ਸਫਲਾ ਕੀਤਾ ਹੈ। ਗੁਰੂ ਰਾਜ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਜੀਵਨ ਦੀ ਕਥਾ ਆਪ ਜੀ ਰੋਜ਼ ਸਰਵਣ ਕਰਦੇ ਹੋ। ਜੋ ਪ੍ਰਸੰਗ ਆਪਾਂ ਕੱਲ੍ਹ ਵਿਚਾਰਿਆ ਸੀ ਤੇ ਇਸ ਵਿੱਚ ਕਾਫ਼ੀ ਸਮੇਂ ਤੋਂ ਬਾਅਦ ਸੰਡੇ ਮਰਕੇ ਨੇ ਪ੍ਰਹਲਾਦ ਨੂੰ ਨਾਲ ਲਿਜਾ ਕੇ ਉਹਦੇ ਪਿਤਾ ਦੇ ਪੇਸ਼ ਕੀਤਾ। ਪਿਤਾ ਨੇ ਆਖਿਆ ਜੋ ਪਾਠ ਇਹਨਾਂ ਤੋਂ ਪੜ੍ਹਿਆ ਪੁੱਤਰ ਸੁਣਾ ਮੈਨੂੰ, ਸਮੇਂ ਬਾਅਦ ਆਇਆ ਤੂੰ ਪੜ੍ਹ ਕੇ। ਪ੍ਰਹਲਾਦ ਨੇ ਸਤਸੰਗ ਜੀ ਉਹੀ ਜੋ ਉਹਦੇ ਅੰਦਰੋਂ ਗਿਆਨ ਫੁੱਟਿਆ ਸੀ ਆਪਣੇ ਪਿਤਾ ਨੂੰ ਆਖਿਆ, ਇਹ ਸਭ ਨਾਸਵਰ ਹੈ ਸੰਸਾਰ, ਪਰਮੇਸ਼ੁਰ ਦਾ ਪਿਤਾ ਜੀ ਨਾਮ ਜਪਿਆ ਕਰੋ ਤੁਹਾਡੀ ਕਲਿਆਣ ਹੋਵੇਗੀ, ਛੱਡ ਦਿਓ ਇਹ ਸਾਰਾ ਹੰਕਾਰ। ਗੁੱਸੇ ਵਿੱਚ ਆਏ ਨੇ ਆਪਣੇ ਪੁੱਤਰ ਦੇ ਲੱਤ ਮਾਰੀ ਸੀ ਸਤਸੰਗ ਜੀ ਨੇ, ਸਿੱਟ ਦਿੱਤਾ। ਫਿਰ ਵੀ ਪ੍ਰਹਲਾਦ ਨੇ ਆਖਿਆ ਪਿਤਾ ਜੀ ਇੰਨਾ ਗੁੱਸਾ ਕਿਉਂ ਕਰਦੇ ਜੇ? ਉਹਨੇ ਕਿਹਾ ਤੂੰ ਮੇਰਾ ਵੈਰੀ ਜੰਮ ਪਿਆ। ਭਗਤ ਪ੍ਰਹਲਾਦ ਜੀ ਨੇ ਆਖਿਆ ਨਹੀਂ ਮੈਂ ਵੈਰੀ ਨਹੀਂ, ਵੈਰੀ ਤੁਹਾਡਾ ਇਹ ਮਨ ਹੀ ਹੈ ਜਿਹੜਾ ਹੰਕਾਰ ਨਾਲ ਭਰਿਆ ਪਿਆ। ਇੱਥੋਂ ਤੱਕ ਪ੍ਰਸੰਗ ਆਪ ਜੀ ਨੇ ਸਤਸੰਗ ਜੀ ਪਹਿਲਾਂ ਸਰਵਣ ਕੀਤਾ ਹੈ। ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਨੇ ਆਓ ਭਾਵਨਾ ਨਾਲ ਗੁਰੂ ਸਾਹਿਬ ਜੀ ਦਾ ਪਾਵਨ ਪਿੱਤਰ ਜੀਵਨ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਮਨ ਸਮਾਨ ਨਹਿ ਸ਼ਤਰੂ ਕੋਈ।
ਆਪਣੇ ਪਿਤਾ ਦੇ ਨਾਲ ਬਚਨ ਬਿਲਾਸ ਕਰਦਿਆਂ ਹੋਇਆਂ ਭਗਤ ਪ੍ਰਹਲਾਦ ਜੀ ਨੇ ਆਖਿਆ ਪਿਤਾ ਜੀ ਮਨ ਵਰਗਾ ਹੋਰ ਕੋਈ ਸ਼ਤਰੂ ਨਹੀਂ ਹੁੰਦਾ ਬੰਦੇ ਦਾ, ਮਨ ਅਸਲ ਵਿੱਚ ਸਾਰਿਆਂ ਤੋਂ ਵੱਡਾ ਵੈਰੀ ਹੈ। ਪਰ ਵੈਰੀ ਸਤਸੰਗ ਜੀ ਇਹ ਅਸਲ ਵਿੱਚ ਓਨੀ ਦੇਰ ਹੈ ਜਿੰਨੀ ਦੇਰ ਇਹਦੇ 'ਤੇ ਕਾਬੂ ਨਾ ਪਵੇ। ਜਦੋਂ ਮਨ ਸਾਧਿਆ ਜਾਏ ਫਿਰ ਮਨ ਵਰਗਾ ਮਿੱਤਰ ਵੀ ਕੋਈ ਨਹੀਂ। ਜੇ ਮਨ ਸਾਧਿਆ ਜਾਏ ਤਾਂ ਸਤਸੰਗ ਜੀ ਮਿੱਤਰਤਾ ਕਰਕੇ ਪਰਮੇਸ਼ੁਰ ਨਾਲ ਮਿਲਾ ਦੇਗਾ। ਸਿਆਣੇ ਵਿਦਵਾਨਾਂ ਦਾ ਕਥਨ ਹੈ ਮਨ ਸਤਸੰਗ ਜੀ ਇੱਕ ਪਾਸਿਓਂ ਆਤਮਕ ਸਤਾ ਨਾਲ ਜੁੜਿਆ ਹੁੰਦਾ, ਦੂਸਰੇ ਪਾਸਿਓਂ ਗਿਆਨ ਇੰਦਰਿਆਂ ਨਾਲ, ਦੁਨੀਆਂ ਦੇ ਰੰਗ ਤਮਾਸ਼ਿਆਂ ਨਾਲ। ਜੇ ਇਹਦਾ ਲੇਰ ਬਾਹਰ ਮੁਖੀ ਬਹੁਤਾ ਰਿਹਾ ਇਹੀ ਵੈਰੀ ਬਣ ਜਾਏਗਾ, ਇਸੇ ਦੀ ਸਤਸੰਗ ਜੀ ਸੁਰਤੀ ਉਲਟ ਗਈ ਅਤੇ ਅੰਤਰਮੁਖੀ ਹੋ ਗਿਆ, ਇਹੀ ਮਿੱਤਰ ਬਣ ਜਾਏਗਾ। ਕਿਸੇ ਵਿਦਵਾਨ ਨੇ ਲਿਖਿਆ ਉਹ ਕਹਿੰਦੇ ਨੇ ਮਨ ਦੀ ਬਾਬਤ ਮਨ ਰੱਬ ਮਨ ਰਿਪ ਜੀਤਾ ਸਭ ਰਿਪ ਜੀਤੇ ਮਨ ਰਿਪ ਜੀਤਾ ਸਭ ਰਿਪ ਜੀਤੇ। ਰਿਪ ਹੁੰਦਾ ਵੈਰੀ, ਕਹਿੰਦੇ ਜੇ ਮਨ ਵੈਰੀ ਜਿਉਂਦਾ ਤਾਂ ਸਮਝ ਲਓ ਸਾਰੇ ਵੈਰੀ ਜਿਉਂਦੇ ਹੀ ਹੈ। ਦੂਸਰੀ ਪੰਕਤੀ ਦੇ ਅਰਥ ਇਹ ਕੀਤੇ ਸਿਆਣਿਆਂ ਕਹਿੰਦੇ ਜੇ ਮਨ ਰਿਪ ਜੀਤਾ, ਜੇ ਮਨ ਵੈਰੀ ਜਿੱਤ ਲਿਆ ਤੇ ਸਮਝ ਲਓ ਫਿਰ ਸਾਰੇ ਵੈਰੀ ਜਿੱਤੇ ਗਏ। ਮਨ ਜੀਤਾ, ਮਨ ਜੀਤਾ ਜਗ ਜੀਤ, ਗੁਰੂ ਸਾਹਿਬ ਜੀ ਦੇ ਬਚਨ ਨੇ ਆਖਿਆ ਪਿਤਾ ਜੀ ਅਸਲ ਵਿੱਚ ਮੈਂ ਤੁਹਾਡਾ ਵੈਰੀ ਨਹੀਂ, ਤੁਹਾਡਾ ਵੈਰੀ ਤੁਹਾਡਾ ਆਪਣਾ ਮਨ ਹੀ ਹੈ।
ਅਨੇਕ ਜਨਮਾਂ ਜਗ ਦੇਵਤ ਜੋ,
ਬਸ ਅਨੇਕਾਂ ਜਨਮਾਂ ਦੇ ਗੇੜ ਵਿੱਚ ਪਾਉਣ ਵਾਲਾ ਇਹ ਮਨ ਹੀ ਹੈ ਜੀ।
ਸੋ ਵਸ ਕਰਨ ਕੋ ਕਰਹੋ ਅਪਾਊ,
ਪਿਤਾ ਜੀ ਇਸ ਮਨ ਨੂੰ ਵਸ ਕਰਨ ਦਾ ਕੋਈ ਉਪਾਅ ਕਰੋ ਤੁਸੀਂ।
ਨੇਕੀ ਨੀ ਤਪਰ ਨਹਿਕਾਊ,
ਜਿਹਦੇ ਤੋਂ ਚੰਗੀ ਹੋਰ ਕੋਈ ਨੇਕੀ ਨਹੀਂ, ਕੋਈ ਚੰਗਾ ਕੰਮ ਨਹੀਂ ਹੈ।
ਸ਼ਬਦ ਸਪਰਸ਼ਾਦਕ ਇਹ ਘੋੜੇ,
ਕਹਿੰਦੇ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿਕ ਇਸ ਮਨ ਦੇ ਘੋੜੇ ਨੇ। ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਪੰਜ ਵਿਸ਼ੇ ਨੇ ਸਤਸੰਗ ਜੀ, ਜਿਵੇਂ ਪੰਜ ਵਿਕਾਰ ਨੇ ਨਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਸੇ ਤਰ੍ਹਾਂ ਸਤਸੰਗ ਜੀ ਪੰਜ ਗਿਆਨ ਇੰਦਰੀਆਂ ਦੇ ਪੰਜ ਵਿਸ਼ੇ ਵਿਦਵਾਨਾਂ ਨੇ ਮੰਨੇ ਨੇ, ਸ਼ਬਦ ਸਪਰਸ਼ ਰੂਪ ਰਸ ਗੰਧ। ਕਹਿੰਦੇ ਇਹ ਇਹਨਾਂ ਪੰਜ ਵਿਸ਼ਿਆਂ ਦੀ ਅਸਵਾਰੀ ਕਰਕੇ ਮਨ, ਸਮਝ ਲਓ ਇਹ ਮਨ ਦੇ ਘੋੜੇ ਨੇ ਤੇ ਇਹਨਾਂ ਦੀ ਅਸਵਾਰੀ ਕਰਕੇ ਬਾਹਰ ਭੱਜਾ ਫਿਰਦਾ ਇਹ।
ਤਿੰਨ ਪਰ ਚੜ੍ਹਤ ਦਸੋ ਦਿਸ ਦੌਰੇ,
ਕਹਿੰਦੇ ਬਸ ਇਹਨਾਂ ਘੋੜਿਆਂ ਤੇ ਸ਼ਬਦ ਸਪਰਸ਼ ਰੂਪ ਰਸ ਗੰਧ ਰੂਪੀ ਵਿਸ਼ਿਆਂ ਦੇ ਘੋੜਿਆਂ ਤੇ ਮਨ ਸਵਾਰੀ ਕਰਕੇ ਦਸਾਂ ਦਸਾਵਾਂ ਚ ਭੱਜਾ ਫਿਰਦਾ। ਪ੍ਰਮਾਣ ਵਜੋਂ ਥੋੜਾ ਕੁ ਸਤਸੰਗ ਜੀ ਆਪਾਂ ਇਹ ਵਿਚਾਰ ਲੈਂਦੇ ਹਾਂ ਵੀ ਜਿਵੇਂ ਅੱਖਾਂ ਦਾ ਵਿਸ਼ਾ ਸਤਸੰਗ ਜੀ ਰੂਪ, ਮਨ ਜਦੋਂ ਇਸ ਸਤਸੰਗ ਜੀ ਰੂਪ ਰੂਪੀ ਘੋੜੇ ਤੇ ਸਵਾਰੀ ਕਰੇਗਾ, ਸ਼ਬਦ ਸਪਰਸ਼ ਰੂਪ ਰਸ ਗੰਧ ਪੰਜਾਂ ਕਰਮ ਗਿਆਨ ਇੰਦਰੀਆਂ ਦੇ ਪੰਜ ਵਿਸ਼ੇ ਨੇ, ਅੱਖਾਂ ਦਾ ਵਿਸ਼ਾ ਰੂਪ ਤੱਕਣਾ, ਜੇ ਮਨ ਇਸ ਘੋੜੇ ਤੇ ਸਵਾਰ ਹੋਵੇਗਾ ਤੇ ਫਿਰ ਸਤਸੰਗ ਜੀ ਉਹ ਦੇਖੇਗਾ ਜੋ ਮਹਾਰਾਜ ਨੇ ਦੇਖਣ ਤੋਂ ਮਨਾ ਕੀਤਾ, ਫਿਰ ਭੱਜਾ ਫਿਰੇਗਾ ਚਾਰ ਚ ਫੇਰੇ। ਪਰ ਜੇ ਮਨ ਵਸ ਵਿੱਚ ਆ ਜਾਵੇ ਫਿਰ ਸਾਰੇ ਸੰਸਾਰ ਚੋਂ ਇਹੋ ਵਿਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ, ਫਿਰ ਪਰਮਾਤਮਾ ਦਿਸਣ ਲੱਗ ਪਵੇਗਾ। ਆਖਿਆ ਪਿਤਾ ਜੀ ਇਸ ਕਰਕੇ ਇਹ ਜਿਹੜੇ ਵਿਸ਼ੇ ਨੇ ਨਾ ਪੰਜਾਂ ਗਿਆਨ ਇੰਦਰੀਆਂ ਦੇ, ਇਹ ਮਨ ਦੇ ਘੋੜੇ ਨੇ, ਇਹਨਾਂ ਤੋਂ ਖੇੜਾ ਛਡਾਓ। ਮਨ ਇਹਨਾਂ ਦੀ ਸਵਾਰੀ ਕਰਕੇ ਭੱਜਾ ਫਿਰਦਾ ਦਸਾਂ ਦਸਾਵਾਂ ਵਿੱਚ।
ਮਨ ਵੇਖਣ ਮਹਿ ਅਹੈ ਮਵਾਸੂ,
ਕਹਿੰਦੇ ਨੇ ਬਸ ਇਹ ਸਮਝ ਲਓ ਵੀ ਸਾਰੇ ਗਿਆਨ ਇੰਦਰੀਆਂ ਵਿੱਚੋਂ ਮਨ ਜਿਹੜਾ ਇਹ ਆਕੀ ਹੋਇਆ ਹੈ।
ਵੱਡ ਹੰਕਾਰ ਘੋੜ ਜੜ ਤਸੂ,
ਕਹਿੰਦੇ ਨੇ ਵੱਡਾ ਹੰਕਾਰੀ ਹੈ ਤੇ ਇਹ ਹੰਕਾਰ ਜਿਹੜਾ ਅਸਲ ਵਿੱਚ ਇਹ ਮਨ ਨੂੰ ਪ੍ਰਪੱਕ ਕਰਦਾ ਆਪਣੀ ਮਰਜ਼ੀ ਕਰਨ ਵਾਸਤੇ।
ਕਾਮ ਕ੍ਰੋਧ ਲੋਭ ਆਦਿਕ ਜੀ,
ਕਹਿੰਦੇ ਕਾਮ ਕ੍ਰੋਧ ਲੋਭ ਆਦਿਕ ਜੋ ਹਨ
ਸਰਬ ਸਹਾਇਕ ਜਾਨ ਹੋਤੇ,
ਸਮਝ ਲਓ ਵੀ ਇਹ ਮਨ ਦੀ ਸਹਾਇਤਾ ਕਰਨ ਵਾਲੇ ਨਾਲ ਨੇ ਉਹਦੇ ਅਹਿਲਕਾਰ।
ਇਹ ਜੋਧਾ ਦੁਰਜਾ ਸਭ ਮਾਹੀ,
ਇਹ ਮਨ ਏਡਾ ਵੱਡਾ ਜੋਧਾ ਜਿਹੜਾ ਛੇਤੀ ਜਿੱਤਿਆ ਨਹੀਂ ਜਾ ਸਕਦਾ, ਅਜਿਹਾ ਹੀ ਜੋਧਾ ਇਸ ਨੂੰ ਸਮਝੋ ਤੁਸੀਂ।
ਮਹਾਂਬਲੀ ਜੀ ਤਹਿ ਕੋਹਤਾ ਹੀ,
ਆਖਿਆ ਪਿਤਾ ਜੀ ਉਹ ਬਹੁਤ ਮਹਾਂਬਲੀ ਹੈ ਜਿਹੜਾ ਇਸ ਮਨ ਨੂੰ ਜਿੱਤ ਲਵੇ। ਉਵੇਂ ਮਨ ਏਡਾ ਵੱਡਾ ਜੋਧਾ ਛੇਤੀ ਜਿੱਤਿਆ ਨਹੀਂ ਜਾਂਦਾ, ਪਰ ਜੇ ਕੋਈ ਮਨ ਨੂੰ ਜਿੱਤ ਲੈਂਦਾ ਤੇ ਫਿਰ ਵੱਡਾ ਮਹਾਂਬਲੀ ਸਮਝ ਲਓ, ਵੱਡਾ ਯੋਧਾ ਹੈ ਉਹ ਤਾਂ।
ਜੇਕਰ ਬੁੱਝਿਓ ਚਾਹਿ ਪਿਓ ਪਾਉ,
ਤੇ ਜੇ ਪਿਤਾ ਜੀ ਪੁੱਛਣਾ ਚਾਹੁੰਦੇ ਜੇ ਨਾ ਮੈਨੂੰ ਕੋਈ ਉਪਾਅ ਦੱਸ ਫਿਰ ਮਨ ਨੂੰ ਜਿੱਤਣ ਦਾ, ਤਾਂ
ਸਤ ਸੰਗਤ ਮਹਿ ਕਰ ਚਿਤ ਚਾਉ,
ਫਿਰ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਸਤ ਸੰਗਤ ਕਰਿਆ ਕਰੋ ਤੇ ਚਿਤ ਦੇ ਚਾਅ ਨਾ ਕਰਿਆ ਕਰੋ, ਇਹ ਉਪਾਅ ਹੈ ਇਸ ਮਨ ਨੂੰ ਕਾਬੂ ਕਰਨ ਦਾ। ਕਹਿੰਦੇ ਨੇ ਸਤ ਸੰਗਤ ਕਰੋ, ਮਨ ਦੇ ਚਾਅ ਨਾਲ ਕਰਿਆ ਕਰੋ।
ਪਾਰ ਬ੍ਰਹਮ ਕੋ ਸਿਮਰਨ ਕੀਜੈ,
ਤੇ ਦੂਸਰੀ ਵਿਧੀ ਇਹੀ ਹੈ ਕਿ ਪ੍ਰਮਾਤਮਾ ਨੂੰ, ਪਾਰ ਬ੍ਰਹਮ ਨੂੰ ਚੇਤੇ ਕਰਿਆ ਕਰੋ।
ਹਉਮੈ ਕੋ ਔਰ ਤੇ ਤਜ ਦੀਜੈ,
ਹਉਮੈ ਨੂੰ ਹੰਕਾਰ ਨੂੰ ਆਪਣੇ ਹਿਰਦੇ ਤੋਂ ਤਿਆਗ ਦਿਓ ਜੀ।
ਨਾਮ ਵਿਖੈ ਨਿਜ ਬ੍ਰਿਤ ਟਕਾਵੋ,
ਤੇ ਪ੍ਰਮਾਤਮਾ ਦੇ ਨਾਮ ਵਿੱਚ ਰੋਜ਼ ਆਪਣੀ ਬਿਰਤੀ ਟਿਕਾਇਆ ਕਰੋ, ਆਪਣਾ ਧਿਆਨ ਟਿਕਾਇਆ ਕਰੋ।
ਅਪਰ ਸਰਬ ਸੰਕਲਪ ਹਟਾਵੋ,
ਬਾਕੀ ਮਨ ਜਿਹੜਾ ਸੰਕਲਪ ਹਟਾਉਂਦਾ ਨਾ ਇਹ ਸਾਰੇ ਸੰਕਲਪ ਹਟਾ ਦਿਓ। ਸੰਕਲਪਾਂ ਵਿਕਲਪਾਂ ਦੇ ਵਿੱਚ ਮਨ ਜਿਹੜਾ ਫਸਿਆ ਹੋਇਆ, ਯਤਨ ਕਰੋ ਸਤ ਸੰਗਤ ਵਿੱਚ ਬੈਠ ਕੇ ਧਿਆਨ ਵਿੱਚ ਪ੍ਰਮਾਤਮਾ ਆਵੇ, ਮਨ ਦੇ ਬਾਕੀ ਸੰਕਲਪ ਛੱਡ ਦਿੱਤੇ ਜਾਣ।
ਆਪ ਕੋ ਬਲੀ ਗਿਣਾਵੇ,
ਜੇ ਆਪਣੇ ਆਪ ਨੂੰ ਆਖੇ ਮੈਂ ਬੜਾ ਬਲੀ ਹਾਂ, ਮੈਂ ਬੜਾ ਯੋਧਾ, ਮੈਂ ਤਾਂ ਸੂਰਮਾ ਹਾਂ, ਪਰ ਮਨ ਉਹਨੇ ਜਿੱਤਿਆ ਨਾ ਹੋਵੇ।
ਮਹਿ ਪੁਰਖ ਤਹਿ ਗਿਆਨ ਹੈ ਮੂਢਾ,
ਕਹਿੰਦੇ ਜਿਹੜੇ ਸਿਆਣੇ ਵੱਡੇ ਪੁਰਸ਼ ਨੇ ਨਾ ਉਹ ਉਸ ਬੰਦੇ ਨੂੰ ਮੂਰਖ ਹੀ ਗਿਣਦੇ ਨੇ ਜਿਹਨੇ ਮਨ ਤਾਂ ਨਾ ਜਿੱਤਿਆ ਹੋਵੇ ਤੇ ਆਪਣੇ ਆਪ ਵਿੱਚ ਸੂਰਮਾ ਬਣਿਆ ਫਿਰੇ।
ਲਾਖ ਨਾਸ਼ਕਾ ਇਹ ਭੇਦ ਜੋ ਗੂੜਾ,
ਕਹਿੰਦੇ ਬਹੁਤ ਗੁੱਝਾ ਤੇ ਗੂੜਾ ਭੇਦ ਹੈ, ਇਹ ਸਾਰੇ ਨਹੀਂ ਲੱਗ ਸਕਦੇ, ਜਾਣ ਨਹੀਂ ਸਕਦੇ। ਜਿਹੜਾ ਆਪਣੇ ਆਪ ਨੂੰ ਸੂਰਮਾ ਖਵਾਵੇ ਪਰ ਮਨ ਉਹਦੇ ਵੱਸ ਵਿੱਚ ਨਾ ਹੋਵੇ, ਸਿਆਣੇ ਪੁਰਸ਼ ਨਾ ਜਿਹੜੇ ਨਾਮ ਜਪਣ ਵਾਲੇ ਉਹਨਾਂ ਦੀਆਂ ਨਜ਼ਰਾਂ ਵਿੱਚ ਉਹ ਮੂਰਖ ਹੀ ਹੁੰਦਾ ਹੈ।
ਉਨੀ ਸ਼੍ਰੋਣ ਮਹਿ ਜਬ ਆਸਬਾਨੀ,
ਕਹਿੰਦੇ ਭਗਤ ਪ੍ਰਹਲਾਦ ਦੀ ਆਪਣੇ ਪੁੱਤਰ ਦੀ ਇਸ ਤਰ੍ਹਾਂ ਦੀ ਸਤਸੰਗ ਜੀ ਬਾਣੀ, ਇਸ ਤਰ੍ਹਾਂ ਦੇ ਬਚਨ ਜਦੋਂ ਹਰਨਾਕਸ਼ ਨੇ ਸੁਣੇ ਤਾਂ
ਹਰਨਾਕਸ਼ ਮਤ ਮੂੜ ਅਭਿਮਾਨੀ,
ਕਹਿੰਦੇ ਹਰਨਾਕਸ਼ ਦੀ ਤੇ ਮਾਤੀ ਸਤਸੰਗ ਜੀ ਮੂਰਖਾਂ ਵਾਲੀ ਸੀ, ਅਭਿਮਾਨੀ ਸੀ, ਮੂੜ ਸੀ ਇਹ।
ਪੂਰਨ ਹੈ ਪ੍ਰਗਤੀ ਰਸ ਹੈ ਬਿਹੂਤੀ।
ਇਹਨੇ ਸਮਝਣ ਦੀ ਥਾਂ ਤੇ ਸਗੋਂ ਗੁੱਸਾ ਕੀਤਾ, ਕਹਿੰਦੇ ਬਹੁਤ ਗੁੱਸੇ ਦੀ ਅੱਗ ਬਲੀ ਇਹਦੇ ਮਨ ਵਿਚ ਉਸ ਵੇਲੇ ਜੀ।
ਅਗਨ ਬਰ ਤੂੰ ਜਨ ਪਾਏ ਅਹੂਤੀ,
ਕਹਿੰਦੇ ਸਮਝ ਲੋ ਵੀ ਇਹ ਗੁੱਸੇ ਚ ਤਾਂ ਪਹਿਲਾਂ ਸੀ, ਉਹਨੇ ਲੱਤ ਮਾਰੀ ਸੀ ਪ੍ਰਹਲਾਦ ਨੂੰ, ਉਪਰੋਂ ਇਹ ਜਿਹੜੇ ਬਚਨ ਕੀਤੇ ਪ੍ਰਹਲਾਦ ਨੇ ਇਹ ਅਹੂਤੀ ਪਾ ਦਿੱਤੀ, ਸਮਝ ਲੋ ਬਲ ਦੀ ਅੱਗ ਉੱਤੇ ਤੇਲ ਪਾ ਦਿੱਤਾ, ਘਿਓ ਪਾ ਦਿੱਤਾ, ਹੋਰ ਉਹਨੂੰ ਮਚਾ ਦਿੱਤਾ ਅੱਗ ਨੂੰ।
ਕੰਪਤ ਦੇ ਲਾਲ ਅਤਨੈ ਨਾ,
ਗੁੱਸੇ ਵਿਚ ਸਾਸਨ ਜੀ ਕੰਬਣ ਲੱਗ ਪਿਆ ਹੈ ਹਰਨਾਕਸ਼, ਤੇ ਲਾਲ ਨੇਤਰ ਕਰ ਲਏ ਉਸਨੇ।
ਕਾਟਤ ਅਗ੍ਰਹਨ ਚਿਤਨ ਹੈ ਕਹਿਣਾ,
ਕਹਿੰਦੇ ਚਿਤ ਹੁਣ ਇਹਦਾ ਬੇਚੈਨ ਹੋ ਗਿਆ ਤੇ ਗੁੱਸੇ ਵਿਚ ਆਇਆ, ਆਪਣੇ ਬੁੱਲਾਂ ਨੂੰ ਕੱਟਣ ਲੱਗ ਪਿਆ ਦੰਦਾਂ ਨਾਲ।
ਨੱਖ ਸਿੱਖ ਦਾਰੁਣ ਭੇਖ ਬਣਾਵਾ,
ਕਹਿੰਦੇ ਪੈਰ ਦੇ ਨਹੁੰ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਬੜਾ ਭਿਆਨਕ ਰੂਪ ਹੋ ਗਿਆ ਉਸ ਵੇਲੇ ਹਰਨਾਕਸ਼ ਦਾ ਗੁੱਸੇ ਵਿਚ ਆਏ ਦਾ ਜੀ।
ਧੂਮ ਨਭ ਛਾਵਾ,
ਗੁੱਸੇ ਵਿਚ ਆਏ ਦੇ ਨੱਕ ਵਿਚੋਂ ਸਾਸਨ ਜੀ ਧੂੰ ਨਿਕਲਣ ਲੱਗ ਪਿਆ, ਕਹਿੰਦੇ ਹਨ
ਉੱਤੇ ਸਭਾ ਸਦ ਜੇਤ ਹੈ ਖਾਨਾ,
ਜਿੰਨੇ ਉਸ ਸਭਾ ਵਿਚ ਉਸ ਵੇਲੇ ਬੈਠੇ ਹੋਏ ਸਨ ਸਾਰੇ ਲੋਕ,
ਡਰ ਕਰ ਭਰ ਕੇ ਕਸ਼ੁਨਾ ਬਖਾਨਾ,
ਕਹਿੰਦੇ ਸਾਰੇ ਡਰ ਗਏ ਉਸ ਵੇਲੇ ਉਹਦਾ ਇੰਨਾ ਭਿਆਨਕ ਸਰੂਪ ਹੋਇਆ, ਹਰਨਾਕਸ਼ ਦਾ ਇਹ ਰੂਪ ਦੇਖ ਕੇ ਚੁੱਪ ਕਰਕੇ ਕੋਈ ਕੁਝ ਬੋਲਿਆ ਨਾ।
ਅਧਿਆਇ ਸੰਪੂਰਨ,
ਇੱਥੇ ਸਾਧ ਜੀ ਇੱਕ ਅਧਿਆਇ ਦੀ ਸੰਪੂਰਨਤਾ ਹੋਈ ਹੈ।
ਦੋਹਰਾ ਸਤਿਗੁਰ ਮਾਂਬੇਰੀ ਕਟਹੋ,
ਅਗਲਾ ਅਧਿਆਇ ਸ਼ੁਰੂ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਦੇ ਨੇ ਭਾਈ ਸੰਤੋਖ ਸਿੰਘ ਜੀ। ਉਹ ਕਹਿੰਦੇ ਹੇ ਸਤਿਗੁਰੂ ਜੀ, ਮੇਰੇ ਇਹ ਅੰਦਰ ਜਿਹੜੀ ਹੰਗਤਾ ਮਮਤਾ ਦੀ ਬੇੜੀ ਪਈ ਹੋਈ ਹੈ ਨਾ, ਦੇਹ ਹੰਗਤਾ ਦੀ ਮਮਤਾ ਦੀ, ਕਿਰਪਾ ਕਰਕੇ ਕੱਟ ਦਿਓ ਜੀ।
ਨਿਜ ਬੇਰੀ ਪਰਚਾਰ,
ਮਹਾਰਾਜ ਆਪਣੇ ਨਾਮ ਦੀ ਬੇੜੀ ਉੱਤੇ ਮੈਨੂੰ ਚਾੜ ਲਵੋ।
ਇਸ ਬੇਰੀ ਹੋਏ ਭਾਵ ਸੁਫਲ,
ਮਹਾਰਾਜ ਇਸੇ ਵਾਰ ਹੀ ਮੇਰਾ ਸੰਸਾਰ ਤੇ ਆਉਣਾ ਸਫਲਾ ਹੋ ਜਾਵੇ ਜੀ।
ਬਿਨ ਬੇਰੀ ਕਰ ਪਾਰ,
ਬਿਨਾਂ ਦੇਰੀ ਤੋਂ ਮਹਾਰਾਜ ਮੈਨੂੰ ਪਾਰ ਕਰ ਦਿਓ। ਇਹ ਕਮਾਲ ਹੀ ਆ ਉਹਨਾਂ ਦੀ ਵਿਦਿਆ ਦੀ, ਸਾਧ ਜੀ ਭਾਈ ਸੰਤੋਖ ਸਿੰਘ ਜੀ ਦੀ। ਇਹ ਦੋਹਰਾ ਇਸ ਵਿਚ ਬੇਰੀ ਲਫ਼ਜ਼ ਚਾਰ ਵਾਰੀ ਉਹਨਾਂ ਨੇ ਵਰਤਿਆ, ਪਰ ਅਰਥ ਚਾਰੇ ਵਾਰੀ ਵੱਖਰੇ ਵੱਖਰੇ ਆਏ ਨੇ। ਸਤਿਗੁਰ ਮਮ ਬੇਰੀ ਕੱਟ ਹੋ ਨਿਜ ਬੇਰੀ ਪ੍ਰਚਾਰ, ਬਿਨ ਬੇਰੀ ਭਾਵ ਸਫਲ ਹੋਏ ਸੋ ਬਿਨ ਇਸ ਬੇਰੀ ਭਾਵ ਸਫਲ ਹੋਏ ਬਿਨ ਬੇਰੀ ਕਰ ਪਾਰ। ਚਾਰ ਵਾਰ ਬੇਰੀ ਲਫ਼ਜ਼ ਆਇਆ, ਅਰਥ ਵੱਖਰੇ ਵੱਖਰੇ ਨੇ। ਮਹਾਰਾਜ ਮੇਰੀ ਬੇੜੀ ਕੱਟ ਦਿਓ, ਆਪਣੀ ਨਾਮ ਦੀ ਬੇੜੀ ਤੇ ਚਾੜ ਲਓ। ਇਸ ਵਾਰੀ ਦਾ ਆਉਣਾ, ਇੱਥੇ ਬੇਰੀ ਦਾ ਅਰਥ ਥੱਲਣ ਦੀ ਪੰਕਤੀ ਚ ਆ ਗਿਆ ਵਾਰੀ, ਇਸ ਵਾਰੀ ਦਾ ਮੇਰਾ ਸੰਸਾਰ ਤੇ ਆਉਣਾ ਸਫਲਾ ਹੋ ਜਾਵੇ, ਤੇ ਬਿਨਾਂ ਦੇਰੀ ਤੋਂ ਕਿਰਪਾ ਕਰੋ ਮੇਰੇ ਤੇ। ਇਹ ਮੇਰੀ ਅਰਦਾਸ ਬੇਨਤੀ ਹੈ ਜੀ।
ਸ੍ਰੀ ਬਾਲਾ ਸੰਦੁਰ ਵਾਚ ਚਾਓ ਭਾਈ ਸ੍ਰੀ ਗੁਰੂ ਅੰਗਦ ਜੀ ਇਹ ਕਥਾ।
ਭਾਈ ਬਾਲਾ ਜੀ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਇਹ ਸਾਰੀ ਕਥਾ ਸੁਣਾ ਰਹੇ ਨੇ। ਖਡੂਰ ਸਾਹਿਬ ਵਿਚ ਬੈਠੇ ਹੋਏ ਤੇ ਕਹਿੰਦੇ ਨੇ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ, ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਕਥਾ ਅੱਗੇ ਏਦਾਂ ਸੁਣੋ।
ਯਥਾ ਪ੍ਰਹਲਾਦ ਭਨੀ ਸੁਣ ਕਥਾ,
ਜਿਵੇਂ ਪ੍ਰਹਲਾਦ ਕੋਲੋਂ ਅਸੀਂ ਬੈਠ ਕੇ ਸੁਣੀ ਸੀ, ਉਸੇ ਤਰ੍ਹਾਂ ਮਹਾਰਾਜ ਜੀ ਮੈਂ ਆਪ ਜੀ ਨੂੰ ਸੁਣਾ ਰਿਹਾ ਹਾਂ।
ਹਰਨਾਕਸ਼ ਸੁਣ ਬਿਸ਼ਨੇ ਉਪਾਸਨ,
ਕਹਿੰਦੇ ਨੇ ਹਰਨਾਕਸ਼ ਨੇ ਸਾਧ ਸੰਗਤ ਜਦੋਂ ਇਹ ਸੁਣੇ ਆਪਣੇ ਪੁੱਤਰ ਕੋਲੋਂ ਅਕਾਲ ਪੁਰਖ ਦੀ ਉਪਾਸਨਾ ਦੇ ਬਚਨ,
ਭਯੋ ਕ੍ਰੋਧ ਮੈਂ ਮਨ ਹੁਤਾਸਨ,
ਬਹੁਤ ਗੁੱਸੇ ਵਿਚ ਸਾਧ ਸੰਗਤ ਜੀ ਆ ਗਿਆ। ਮੰਨ ਲੋ ਵੀ ਅੱਗ ਹੀ ਬਲ ਪਈ, ਸਮਝ ਲੋ ਉਹਦੇ ਅੰਦਰ ਕ੍ਰੋਧ ਦੀ, ਗੁੱਸੇ ਦੀ।
ਮਾਰਨ ਚਹਿਸ ਮੰਦ ਮਤ ਮਾਨੀ,
ਕਹਿੰਦੇ ਮਾਰਨਾ ਚਾਹੁੰਦਾ ਹੁਣ ਮੰਦੀ ਮਤ ਵਾਲਾ ਆਪਣੇ ਪੁੱਤਰ ਨੂੰ।
ਮੁਖ ਤੇ ਬੋਲਿਓ ਬੇਖਵਤ ਬਾਣੀ,
ਕਹਿੰਦੇ ਮੁਖ ਤੋਂ ਜ਼ਹਿਰ ਵਰਗੇ ਬਚਨ ਹਰਨਾਕਸ਼ ਉਸ ਵੇਲੇ ਏਦਾਂ ਬੋਲਿਆ ਜੀ।
ਅਰੇ ਸੱਠ ਬਾਲਕ ਮੋਹ ਬਿਨੀਸਾ,
ਆਖਿਆ ਉਹ ਮੂਰਖਾ ਬੱਚਿਆ, ਸੱਠ ਹੁੰਦਾ ਮੂਰਖ, ਰੇ ਸੱਠ ਬਾਲਕ, ਕਹਿਣ ਲੱਗਾ ਮੂਰਖਾ ਬੱਚਿਆ ਮੇਰੇ ਤੋਂ ਬਿਨਾਂ, ਮੋਹ ਬਿਨ ਈਸਾ ਕਿਹੜਾ ਈਸ਼ਵਰ ਹੈ ਤੇਰਾ, ਮੈਂ ਖੁਦ ਪ੍ਰਮਾਤਮਾ, ਮੈਂ ਹੀ ਰੱਬ ਹਾਂ, ਮੂਰਖਾ ਮੇਰੇ ਤੋਂ ਬਿਨਾਂ ਹੋਰ ਕੌਣ ਰੱਬ ਹੈ।
ਕਹੋ ਕਹਾਂ ਨਿਤ ਕਾਟੋਂ ਸੀਸਾ,
ਦੱਸ ਮੈਨੂੰ ਕਿੱਥੇ ਤੇਰਾ ਪ੍ਰਮਾਤਮਾ ਜਿਹੜਾ ਮੇਰੇ ਤੋਂ ਬਿਨਾਂ ਹੋਰ ਕੋਈ ਰੱਬ ਹੈ, ਦਿਖਾਲ ਮੈਨੂੰ, ਨਹੀਂ ਤੇ ਤੇਰਾ ਸਿਰ ਹੁਣੇ ਲਾ ਦਿਆਂਗਾ, ਧੜ ਤੋਂ ਵੱਖਰਾ ਕਰ ਦਿਆਂਗਾ ਮੈਂ।
ਆਸ਼ਕ ਹੈ ਮਿਆਨੇ ਤੇ ਸੋ ਮਹਾਨਾ,
ਇਉਂ ਕਹਿ ਕੇ ਸਾਧ ਸੰਗਤ ਜੀ ਵੱਡੀ ਉਹਦੇ ਕੋਲ ਜਿਹੜੀ ਖੜਕ ਸੀ ਮਿਆਨ ਵਿਚੋਂ ਕੱਢ ਲਈ ਉਸਨੇ।
ਕੈਂਚ ਖੜਕ ਕਰ ਮਹਿ ਚਮਕਾਨਾ,
ਕਹਿੰਦੇ ਚਮਕਾ ਮਾਰਦੀ ਮਿਆਨ ਵਿਚੋਂ ਜਦੋਂ ਹਰਨਾਕਸ਼ ਨੇ ਗੁੱਸੇ ਵਿਚ ਆਏ ਨੇ ਖੜਕ ਬਾਹਰ ਕੱਢੀ ਤਾਂ,
ਉਹ ਰਖਵਾਰੋ ਦੇਹੋ ਬਤਾਈ,
ਕਹਿਣ ਲੱਗਾ ਹੁਣ ਕੌਣ ਤੇਰੀ ਰਖਵਾਲੀ ਕਰੇਗਾ, ਦੱਸ ਮੈਨੂੰ ਦੱਸ ਬਤਾ ਛੇਤੀ।
ਆਪ ਜਮ ਧਾਮਾ ਹੈ ਦਿਓ ਪਠਾਈ,
ਹੁਣੇ ਤੈਨੂੰ ਜਾਮਾਂ ਦੇ ਧਾਮ ਨੂੰ ਪਹੁੰਚਾਉਣਾ, ਤੂੰ ਪ੍ਰਮਾਤਮਾ ਦਾ ਭਗਤ ਬਣਿਆ ਫਿਰਦਾ ਵੱਡਾ।
ਸੁਣ ਕਰ ਮੈਂ ਤਬ ਗਿਰਾ ਅਲਾਈ,
ਭਗਤ ਪ੍ਰਹਲਾਦ ਜੀ ਕਹਿੰਦੇ ਨੇ ਆਪਣੇ ਪਿਤਾ ਦੀ ਇਹ ਗੱਲ ਸੁਣ ਕੇ ਮੈਂ ਅੱਗੇ ਏਦਾਂ ਬੇਨਤੀ ਕੀਤੀ ਹੈ।
ਪਰਿਪੂਰਨ ਹੈ ਸਭ ਨੀ ਥਾਈ,
ਆਖਿਆ ਪਿਤਾ ਜੀ ਉਹ ਪਰਿਪੂਰਨ ਹੈ, ਸਭ ਥਾਵਾਂ ਤੇ ਹੈ ਪ੍ਰਮਾਤਮਾ, ਤੁਸੀਂ ਕਹਿੰਦੇ ਜੇ ਦੱਸ ਵਿਖਾ ਕਿੱਥੇ ਹੈ, ਉਹ ਸਭ ਥਾਵਾਂ ਤੇ ਹੀ ਹੈ।
ਇਹ ਵਿਹੀਨ ਕੋ ਥਾਨ ਨਾ ਊਨਾ,
ਉਸ ਪਰਮਾਤਮਾ ਤੋਂ ਬਿਨਾਂ ਕੋਈ ਥਾਂ ਹੈ ਹੀ ਨਹੀਂ ਜਿਹੜਾ ਊਨਾ ਤੇ ਖਾਲੀ ਹੋਵੇ।
ਜੜ ਜੰਗਮ ਮੈਂ ਪਿਖਾਉ ਨਾ ਸੂਨਾ,
ਸਭ ਜੜ ਤੇ ਜੰਗਮ ਦੇ ਵਿੱਚ ਸਾਰੇ ਪਾਸੇ ਕੋਈ ਥਾਂ ਸੁਣੀ ਹੈ ਹੀ ਨਹੀਂ ਜਿਹੜੀ ਆਖੀ ਜਾਏ ਪਰਮਾਤਮਾ ਨਹੀਂ ਹੈ। ਜੜ ਕਹਿੰਦੇ ਸਾਧ ਸੰਗਤ ਜੀ ਜਿਹੜੀਆਂ ਸਵਾਸ ਨੀ ਚੀਜ਼ਾਂ ਲੈਂਦੀਆਂ, ਜਿਵੇਂ ਆਪਾਂ ਕਹਿ ਦਈਏ ਚਟਾਨਾਂ, ਪਰਬਤ, ਪੱਥਰ, ਮਿੱਟੀ, ਇਹ ਜੜ ਹੈ। ਤੇ ਜੰਗਮ ਉਹਨੂੰ ਕਹਿੰਦੇ ਨੇ ਜਿਹੜੀਆਂ ਸਵਾਸ ਪ੍ਰਾਣਧਾਰੀ ਜੀਵ ਨੇ, ਜਿੰਨੇ ਵੀ ਪੰਛੀ, ਪਸ਼ੂ, ਕੀੜੇ ਮਕੌੜੇ ਜੋ ਪੈਦਾ ਕੀਤਾ। ਉਹਨੇ ਆਖਿਆ ਪਿਤਾ ਜੀ ਜੜ ਤੇ ਜੰਗਮ ਸਾਰਿਆਂ ਚ ਹੀ ਪਰਮਾਤਮਾ ਹੈ, ਸਭ ਥਾਵਾਂ ਤੇ ਪਰਿਪੂਰਨ ਹੈ ਉਹ ਤਾਂ।
ਕਹਿ ਤੁਜਿਹੈ ਜੜ ਜੰਗਮ ਮਾਹੀ,
ਸੋ ਉਹ ਕਹਿਣ ਲੱਗਾ ਕਿ ਗੁੱਸੇ ਚ, ਅੱਛਾ ਸਾਰੇ ਜੜ ਜੰਗਮ ਦੇ ਵਿੱਚ ਤੇਰਾ ਪਰਮਾਤਮਾ ਹੀ ਹੈ।
ਇਹ ਸਥੰਭ ਮੈਂ ਹੈ ਦੀਸ਼ਤ ਨਾਹੀ,
ਜੇ ਕਹਿਣ ਲੱਗਾ ਚੰਗਾ ਫਿਰ ਇਸ ਥੰਮ, ਆਹ ਜਿਹੜਾ ਥੰਮ ਹੈ ਜੇ ਤੂੰ ਕਹਿੰਦਾ ਉਹ ਜੜ ਚ ਵੀ ਹੈ, ਇਸ ਥੰਮ ਚ ਕਿੱਥੇ ਤੇਰਾ ਪਰਮਾਤਮਾ ਦਿਸਦਾ ਨੀ ਪਿਆ ਮੈਨੂੰ।
ਬਿਰਥਾ ਭਗਤ ਬਾਲਕ ਮੰਦ ਮੰਦੇ,
ਇਹ ਮੰਦੀ ਮਤ ਵਾਲੇ ਬਾਲਕ ਬਿਰਥਾ ਹੀ ਬਕੀ ਜਾਣਾ, ਵਾਧੂ ਬਕੀ ਜਾਣਾ, ਤੂੰ ਸਭ ਥਾਵਾਂ ਤੇ ਹੈ, ਸਭ ਥਾਵਾਂ ਜੇ ਸਭ ਥਾਵਾਂ ਤੇ ਹੈ ਥੰਮ ਵਿੱਚੋਂ ਵਿਖਾਲ ਫਿਰ ਮੈਨੂੰ।
ਅਬਹਿ ਕਰੂੰ ਤਵ ਸ਼ੀਸ਼ ਨਕੰਦੇ,
ਹੁਣੇ ਤੇਰਾ ਸਿਰ ਲਾ ਕੇ ਵੱਖਰਾ ਕਰ ਦੇਣਾ, ਪਤਾ ਲੱਗ ਜਾਵੇਗਾ ਤੇਰਾ ਹੁਣੇ ਹੀ।
ਮੈਂ ਨਿਸ਼ਚੈ ਧਰ ਹਿਰਦੈ ਵਸੇਖੂੰ,
ਕਹਿੰਦੇ ਨੇ ਭਗਤ ਪ੍ਰਹਲਾਦ ਜੀ ਨੇ ਆਖਿਆ ਮੈਂ ਬਹੁਤ ਦ੍ਰਿੜ ਵਿਸ਼ਵਾਸ ਨਾਲ ਹਿਰਦੇ ਵਿੱਚ ਇਹ ਨਿਰਣਾ ਕਰਕੇ ਵਚਨ ਕੀਤਾ।
ਕਹਿਓ ਥੰਬ ਦੇਖ ਭਰੀ ਵਿਦ ਦੇਖੋ,
ਆਖਿਆ ਪਿਤਾ ਜੀ ਚੰਗੀ ਤਰ੍ਹਾਂ ਦੇਖੋ ਥੰਮ ਵੱਲੇ ਹੈਗਾ ਇੱਥੇ ਵੀ ਉਹ।
ਆਹ ਵਿਸ਼ਨ ਤੇ ਮਹਿ ਲਗ ਸੱਚ,
ਕਹਿੰਦੇ ਨੇ ਉਹ ਸਭ ਥਾਵਾਂ ਤੇ ਸੱਚ ਸਰੂਪ ਪਰਮਾਤਮਾ ਹੈ ਪਰਿਪੂਰਨ।
ਓਹੇ ਨਾ ਦੀਸ਼ਤ ਮਤ ਕੇ ਕੱਚ,
ਤੁਹਾਨੂੰ ਪਿਤਾ ਜੀ ਤਾਂ ਨੀ ਦਿਸ ਰਿਹਾ ਕਿਉਂਕਿ ਤੁਹਾਡੀ ਮਤ ਕੱਚੀ ਹੈ, ਤੁਸੀਂ ਅਗਿਆਨੀ ਜੇ, ਪੁੱਠੀ ਮਤ ਕਰਕੇ ਨੀ ਦਿਸਦਾ ਪਰਮਾਤਮਾ ਤਾਂ ਸਭ ਪਾਸੇ ਹੈ।
ਆਸ ਸੋਨਾ ਕੋ ਪਥੰਬ ਦਿਸ਼ ਦੇਖਾ,
ਕਹਿੰਦੇ ਇਹ ਗੱਲ ਸੁਣ ਕੇ ਨਾ ਮੇਰੀ ਤੇ ਮੇਰੇ ਪਿਤਾ ਹਰਨਾਕਸ਼ ਨੇ ਗੁੱਸੇ ਨਾਲ ਥੰਮ ਵੱਲੇ ਦੇਖਿਆ ਜੀ।
ਖੜਗ ਮੁਸ਼ਟ ਹਨ ਜੋਰ ਵਿਸ਼ੇਖ,
ਬੜੇ ਜ਼ੋਰ ਨਾਲ ਸਾਧ ਸੰਗਤ ਜੀ ਖੜਗ ਦਾ ਜਿਹੜਾ ਮੁੱਠਾ ਸੀ ਥੰਮ ਵਿੱਚ ਮਾਰਿਆ, ਗੁੱਸੇ ਵਿੱਚ ਆਏ ਨੇ ਕਿੱਥੇ ਤੇਰਾ ਪਰਮਾਤਮਾ।
ਭਇਓ ਸ਼ਬਦ ਦਾਰਨ ਅਤ ਘੋਰਾ,
ਕਹਿੰਦੇ ਜਿਸ ਵੇਲੇ ਜ਼ੋਰ ਨਾਲ ਥੰਮ ਵਿੱਚ ਉਹ ਖੜਗ ਦਾ ਮੁੱਠਾ ਮਾਰਿਆ ਹਰਨਾਕਸ਼ ਨੇ, ਬੜਾ ਭਿਆਨਕ ਖੜਕਾ ਹੋਇਆ ਉਸ ਵੇਲੇ ਜੀ।
ਜਨ ਬ੍ਰਹਿਮੰਡ ਦੀਨ ਕਿਨ ਫੋਰਾ,
ਐਂ ਲੱਗਿਆ ਵੀ ਜਿਵੇਂ ਬ੍ਰਹਿਮੰਡ ਹੀ ਪਾਟ ਗਿਆ ਹੋਵੇ, ਇੰਨਾ ਜ਼ਿਆਦਾ ਖੜਕਾ ਹੋਇਆ।
ਸੁਣਿਓ ਵਿਧਾਤੇ ਆਪਣੋ ਲੋਕਾ,
ਕਹਿੰਦੇ ਸਭ ਪੁਰੀਆਂ ਵਿੱਚ ਬੈਠਿਆ ਹੋਇਆ ਜਿਹੜੇ ਦੇਵਤੇ ਆਦਿਕ ਸਨ ਉਹਨਾਂ ਨੇ ਵੀ ਸੁਣਿਆ ਉਹ ਆਵਾਜ਼ਾਂ।
ਪਰ ਲਾਇਕਾਲ ਲੱਖ ਸਭ ਕੋ ਸ਼ੋਕਾ,
ਐਂ ਸਾਧ ਸੰਗਤ ਜੀ ਸਾਰਿਆਂ ਨੂੰ ਲੱਗਾ ਵੀ ਜਿਵੇਂ ਹੁਣ ਪਰਲੇ ਦਾ ਸਮਾਂ, ਪਰਲੋ ਆਉਣ ਵਾਲੀ ਹੋ ਗਈ ਹੋਵੇ।
ਬ੍ਰਹਦਰ ਭਏ ਜੇ ਸਭਾ ਮਝਾਰੀ,
ਜਿੰਨੇ ਸਭਾ ਵਿੱਚ ਬੈਠੇ ਸਨ ਹਰਨਾਕਸ਼ ਦੀ ਉਸ ਵੇਲੇ ਸਾਧ ਸੰਗਤ ਜੀ, ਕਹਿੰਦੇ ਬਹੁਤ ਜ਼ਿਆਦਾ ਹੈਰਾਨ ਹੋਏ ਤੇ ਡਰ ਗਏ ਸਾਰੇ ਜਾਣੇ ਉਹ ਆਵਾਜ਼ ਸੁਣ ਕੇ।
ਗਿਰੇ ਕੇਤਕ ਤਹਿ ਖਾਏ ਪਵਾਰੀ,
ਕਈ ਤੇ ਸਾਧ ਸੰਗਤ ਜੀ ਉਸ ਵੇਲੇ ਭੁਆਂਟਲੀ ਖਾ ਕੇ ਡੇਗੀ ਪਏ, ਇੰਨੀ ਜ਼ੋਰ ਦੀ ਖੜਕਾ ਹੋਇਆ ਉਹ।
ਸਭ ਦੈਂਤਨ ਕੀ ਸੁਧ ਤਬ ਨਾਸ਼ੀ,
ਕਹਿੰਦੇ ਕਈਆਂ ਦੈਂਤਾਂ ਦੀ ਤੇ ਸੁਧ ਹੀ ਨਸ ਗਈ, ਬੇਹੋਸ਼ ਹੋ ਗਏ ਉਸ ਵੇਲੇ ਜੀ।
ਚਾਰ ਹੁੰਦੇ ਮੈਂ ਧੁਨ ਸੋ ਪ੍ਰਕਾਸ਼ੀ,
ਚਾਰੇ ਪਾਸੇ ਉਹ ਜਿਹੜੀ ਧੁਨ ਜਿਹੜੀ ਥੰਮ ਦੇ ਉੱਤੇ ਮੁੱਠਾ ਕਿਰਪਾਨ ਦਾ ਮਾਰਨ ਕਰਕੇ ਜਿਹੜੀ ਨਿਕਲੀ, ਇੰਨੀ ਭਿਆਨਕ ਆਵਾਜ਼ ਨਿਕਲੀ ਕਈ ਤਾਂ ਬੇਹੋਸ਼ ਹੋ ਗਏ।
ਹੁਣ ਦਾਨ ਯੇਸ਼ ਚਕਰ ਚਿਤ ਮਾਹੀ,
ਕਹਿੰਦੇ ਸੁਣ ਕੇ ਸਾਧ ਸੰਗਤ ਜੀ ਉਸ ਆਵਾਜ਼ ਨੂੰ, ਇਹ ਜਿਹੜਾ ਹਰਨਾਕਸ਼ ਸੀ,
ਲੋਚਨ ਗੋਚਰ ਪੇਖਿਤ ਨਾਹੀ,
ਕਹਿੰਦੇ ਨੇ ਹੈਰਾਨੀ ਨਾਲ ਉਹਨੇ ਦੇਖਿਆ ਵੀ ਖੜਕਾ ਇੰਨੀ ਆਵਾਜ਼ ਕਿੱਥੋਂ ਆਈ, ਅੱਖਾਂ ਨਾਲ ਤਾਂ ਕੁਝ ਨੀ ਦਿਸਿਆ ਹੈ।
ਭਇਓ ਉਦਤ ਮਾਰਨ ਕਰਵਾਰਾ,
ਕਹਿੰਦੇ ਸਾਧ ਸੰਗਤ ਜੀ ਫਿਰ ਗੁੱਸੇ ਨਾਲ ਤਲਵਾਰ ਦਾ ਵਾਰ ਕਰਨ ਵਾਸਤੇ ਤਿਆਰ ਹੋਇਆ।
ਤਬ ਨਰ ਹਰ ਨਜਰੂਪ ਦਿਖਾਰਾ,
ਉਸ ਵੇਲੇ ਜਦੋਂ ਗੁੱਸੇ ਚ ਆਏ ਨੇ ਸਾਧ ਸੰਗਤ ਜੀ, ਤਲਵਾਰ ਚੱਕੀ ਨਾ ਆਪਣੇ ਪੁੱਤਰ ਤੇ, ਭਈ ਇਹ ਕੀ ਖੜਕਾ ਆਇਆ, ਦਿਸਿਆ ਤਾਂ ਕੁਝ ਨਹੀਂ, ਹੋਰ ਗੁੱਸੇ ਚ ਆ ਗਿਆ ਕਿਉਂਕਿ ਦੈਂਤ ਬੁੱਧੀ ਸੀ। ਕਹਿੰਦੇ ਵਾਰ ਕਰਨ ਲੱਗਾ ਭਰਵਾਂ ਆਪਣੇ ਪੁੱਤਰ ਤੇ ਜਿਸ ਵੇਲੇ, ਉਦੋਂ ਫਿਰ ਇੱਕ ਕਲਾ ਵਰਤੀ ਹੈ।
ਨਹ ਮਾਨੁਖ ਨਹ ਸਿੰਘ ਬਣਾਇਓ,
ਕਹਿੰਦੇ ਉਸੇ ਵੇਲੇ ਸਾਧ ਸੰਗਤ ਜੀ ਫਿਰ ਪਰਮਾਤਮਾ ਨੇ ਆਪਣਾ ਉਹ ਰੂਪ ਦਿਖਾ ਲਿਆ ਥੰਮ ਪਾੜ ਕੇ, ਜਿਹੜਾ ਨਾ ਤਾਂ ਮਨੁੱਖ ਦਾ ਸੀ ਤੇ ਨਾ ਉਹ ਸ਼ੇਰ ਦਾ ਸੀ। ਨਹ ਕਹਿੰਦੇ ਨੇ ਮਾਨੁੱਖ ਨਹ ਸਿੰਘ ਬਣਾਉ, ਏਦਾਂ ਦੀ ਬਣਤਰ ਬਣੀ ਹੋਈ ਸੀ ਥੰਮ ਵਿੱਚੋਂ ਜਦੋਂ ਉਹ ਪ੍ਰਗਟ ਹੋਇਆ, ਨਾ ਮਨੁੱਖ ਸੀ ਪੂਰਾ ਨਾ ਪੂਰਾ ਸ਼ੇਰ ਹੀ ਸੀ।
ਵੱਡੋ ਪ੍ਰਤਾਪ ਪ੍ਰਭਾਉ,
ਕਹਿੰਦੇ ਬਹੁਤ ਵੱਡਾ ਪ੍ਰਤਾਪੀ ਥੰਮ ਵਿੱਚੋਂ ਫਿਰ ਸਾਧ ਸੰਗਤ ਜੀ ਉਸ ਵੇਲੇ ਆਪਣੇ ਭਗਤੀ ਰੱਖਿਆ ਵਾਸਤੇ ਪ੍ਰਮਾਤਮਾ ਪ੍ਰਗਟ ਹੋਇਆ। ਮਹਾਰਾਜ ਜੀ ਦੇ ਵਚਨੋਂ ਕਹਿੰਦੇ ਨੇ ਦੁਸ਼ਟ ਸਭਾ ਮੈਂ ਮੰਤਰ ਪਕਾਇਆ, ਪ੍ਰਹਲਾਦ ਕਾ ਰਾਖਾ ਹੋਏ ਰਗੜਾਇਆ, ਹਾਥ ਖੜਗ ਕਰ ਧਾਇਓ ਅਤ ਅਹੰਕਾਰ, ਕਹਿਣ ਲੱਗਾ ਬੁਰੇ ਹੰਕਾਰ ਜਾਣ ਕੇ ਹਾਰ ਤੇਰਾ ਕਹਾਂ, ਆਪਣੇ ਪੁੱਤ ਨੂੰ ਕਹਿੰਦੇ ਦਿਖਾ ਕਿੱਥੇ ਤੇਰਾ ਪ੍ਰਮਾਤਮਾ। ਕਹਿੰਦੇ ਨੇ ਖਿਨ ਮਾਹੇ ਨਿਕਸਿਆ, ਭਿਆਨ ਰੂਪ ਖਿਨ ਮਾਹੇ ਨਿਕਸਿਆ ਥੰਮ ਉਪਾੜ, ਇੱਕ ਪਲ ਵਿੱਚ ਇੱਕ ਖਿਨ ਵਿੱਚ ਸਾਧ ਸੰਗਤ ਜੀ, ਜਦੋਂ ਉਹਨੇ ਇਹ ਆਖਣਾ ਕਿੱਥੇ ਤੇਰਾ ਪ੍ਰਮਾਤਮਾ, ਜਦੋਂ ਵਾਰ ਕਰਨ ਲੱਗਾ ਭਗਤ ਉੱਤੇ ਤੇ ਥੰਮ ਵਿੱਚੋਂ ਸਾਧ ਸੰਗਤ ਜੀ ਬੜਾ ਭਿਆਨਕ ਸਰੂਪ ਲੈ ਕੇ, ਨਰਸਿੰਘ ਕਹਿੰਦੇ ਉਸ ਵੇਲੇ ਪ੍ਰਗਟ ਹੋਇਆ, ਫਿਰ ਹਰਨਾਕਸ਼ ਨਕੀ ਬਦਾਰਿਆ, ਪ੍ਰਹਲਾਦ ਲਿਆ ਉਹ ਬਾਰ ਮਹਾਰਾਜ ਦੇ ਬਚਨ ਨੇ ਕਹਿੰਦੇ ਨੇ ਨਿਕਲ ਕੇ ਫਿਰ ਉਹਨੇ ਨੌਵਾਂ ਨਾਲ ਹਰਨਾਕਸ਼ ਨੂੰ ਪਾੜਿਆ ਸੀ ਤੇ ਭਗਤ ਦੀ ਰੱਖਿਆ ਕੀਤੀ। ਸਤ ਸੰਗਤ ਜੀ ਕਹਿੰਦੇ ਨੇ ਸੰਤ ਜਨਾ ਕੇ ਹਰ ਜੀਓ ਕਾਰਜ ਸਵਾਰੇ ਪ੍ਰਹਲਾਦ ਜਾਣ ਕੇ ਇੱਕੀ ਕੁਲ ਉਧਾਰੇ। ਮਹਾਰਾਜ ਜੀ ਦੇ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਉਦੋਂ ਨਿਕਲਿਆ ਥੰਮ ਵਿੱਚੋਂ ਫਿਰ ਏਦਾਂ ਹਰਨਾਕਸ਼ ਜੀ
ਥੰਮ ਪਾੜ ਨਿਕਸੇ ਜਾਗਰਾਈ
ਕਹਿਣ ਲੱਗੇ ਉਹ ਜਗਤ ਦਾ ਮਾਲਕ ਪ੍ਰਮਾਤਮਾ ਥੰਮ ਪਾੜ ਕੇ ਉਹਦੇ ਵਿੱਚੋਂ ਪ੍ਰਗਟ ਹੋਇਆ ਉਸ ਵੇਲੇ।
ਅਦ ਪੁੱਤ ਦਵਾਰ ਨੂੰ ਭੇਖ ਬਣਾਈ
ਬਹੁਤ ਭਿਆਨਕ ਭੇਖ ਸੀ ਸਾਧ ਸੰਗਤ ਜੀ ਉਸ ਵੇਲੇ ਨਰਸਿੰਘ ਰੂਪ ਜਦੋਂ ਹੋ ਕੇ ਪ੍ਰਗਟ ਹੋਇਆ ਤਾਂ
ਤੈਂ ਤਰਾਜ ਅਵਲੋਕ ਵਿਚਾਰਾ
ਕਹਿੰਦੇ ਨੇ ਹਰਨਾਕਸ਼ ਨੇ ਜਦੋਂ ਵੇਖਿਆ ਇਕਦਮ ਥੰਮ ਚੋਂ ਨਿਕਲਦਾ ਉਹਨੂੰ ਏਦਾਂ ਵਿਚਾਰ ਕੀਤੀ ਹੈ
ਉਹ ਇਹ ਲਖਿਓ ਨਾ ਜਾਏ ਆਕਾਰ
ਇਹ ਕੀ ਆਕਾਰ ਸੀ ਹੈਰਾਨ ਹੋ ਗਿਆ ਇਹ ਕੀ ਹੈ ਲਿਖਿਆ ਕਿਉਂਕਿ ਨਾ ਤਾਂ ਮਨੁੱਖ ਸੀ ਨਾ ਉਹ ਸਾਧ ਸੰਗਤ ਜੀ ਸ਼ੇਰ ਹੀ ਸੀ ਬੜਾ ਭਿਆਨਕ ਸੀ ਤੇ ਬੜਾ ਵੱਡਾ ਆਕਾਰ ਥੰਮ ਵਿੱਚੋਂ ਨਿਕਲ ਕੇ ਸਾਧ ਸੰਗਤ ਜੀ ਉਹਨੇ ਲੈ ਲਿਆ। ਮਹਾਰਾਜ ਸਾਹਿਬ ਭਗਤ ਨਾਮਦੇਵ ਜੀ ਦਾ ਬਚਨ ਹੈ ਗੁਰਬਾਣੀ ਅੰਦਰ ਕਹਿੰਦੇ ਨੇ ਕਾੜ ਖੜਗ ਕਰ ਧਾਇਆ ਸੋ
ਅਤ ਅਹੰਕਾਰ
ਅਤ ਅਹੰਕਾਰ ਜਦੋਂ ਹੱਥ ਵਿੱਚ ਸਾਧ ਸੰਗਤ ਜੀ ਕਹਿੰਦੇ ਨੇ ਹੱਥ ਖੜਗ ਧਾਇਓ ਹੱਥ ਵਿੱਚ ਜਦੋਂ ਖੜਗ ਲੈ ਕੇ ਸਾਧ ਸੰਗਤ ਜੀ ਉਹ ਨਿਕਲਿਆ ਨਾ ਕਾਲ ਪੈ ਕੋਪਿਓ ਮੋਹੇ ਬਤਾਓ ਜੋ ਤੁਹੇ ਰੱਖੈ ਫਿਰ ਕਹਿੰਦੇ ਨੇ ਪੀਤ ਪਤੰਬਰ ਤ੍ਰਿਪਣ ਧਣੀ ਥੰਬ ਮਾਹੇ ਹਰ ਪੱਖ ਹੈ ਭਗਤ ਨਾਮਦੇਵ ਜੀ ਦਾ ਬਚਨ ਜਦੋਂ ਉਹਨੇ ਆਖਿਆ ਨਾ ਦੱਸ ਕੋਈ ਰੱਖੂ ਹੁਣ ਕੌਣ ਬਚਾਵੇਗਾ ਮੇਰੇ ਕੋਲੋਂ ਤੈਨੂੰ ਕਹਿੰਦੇ ਪੀਤ ਪਿਤਾਂਬਣ ਤ੍ਰਿਪਣ ਧਣੀ ਥੰਬ ਮਾਹੇ ਹਰ ਪੱਖ ਹੈ ਹਰਨਾਕਸ਼ ਜੀ ਨੇ ਨਥੇ ਬਦਾਰਿਓ ਸੁਰ ਨਰ ਕੀ ਸਨਾਥਾ ਕਹੇ ਨਾਮ ਦਿਓ ਹਮ ਨਰ ਹਰ ਧਿਆਵੇ ਰਾਮ ਅਭੈ ਪਦ ਦਾਤਾ ਭਗਤ ਨਾਮਦੇਵ ਜੀ ਦਾ ਇਹ ਬਚਨ ਉਹ ਗੁਰੂ ਅਮਰਦਾਸ ਸਾਹਿਬ ਜੀ ਦਾ ਸੀ ਜਿਹੜਾ ਬੜੇ ਪ੍ਰਹਲਾਦ ਦੇ ਪ੍ਰਥਾਏ ਸ਼ਬਦ ਨੇ ਗੁਰਬਾਣੀ ਵਿੱਚ ਕਹਿੰਦੇ ਨਿਕਲਿਆ ਫਿਰ ਜਦੋਂ ਥੰਮ ਵਿੱਚੋਂ ਤੇ ਉਸ ਭਿਆਨਕ ਰੂਪ ਨੂੰ ਵੇਖ ਕੇ ਇੱਕ ਵਾਰੀ ਸੋਚੀ ਪੈ ਗਿਆ ਹਰਨਾਕਸ਼ ਥੋੜੀ ਦੇਰ ਵਾਸਤੇ ਜੀ
ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ ਸੋ ਤੂੰ ਰੱਖਦਾ ਆਇਆ ਪ੍ਰਹਲਾਦ ਜਨ ਕੁਦ ਰੱਖ ਲੈ ਹਰ ਜੀਓ ਹਰਨਾਕਸ਼ ਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ ਮਾਨਮੁਖ ਭਰਮ ਭੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਨੂੰ ਜਮ ਜੋ ਨਾ ਸ਼ੱਕ ਕਾਲ ਨਾ ਨੇੜੇ ਆਈ ਇਹ ਤੇਰੀ ਵਡਿਆਈ ਹਰ ਜੀਓ ਇਹ ਤੇਰੀ ਵਡਿਆਈ ਇਹ ਤੇਰੀ ਵਡਿਆਈ ਹਰ ਜੀਓ ਇਹ ਤੇਰੀ ਵਡਿਆਈ
ਇਹ ਤੇਰੀ ਵਡਿਆਈ ਹਰ ਜੀਓ ਇਹ ਤੇਰੀ ਵਡਿਆਈ ਇਹ ਤੇਰੀ ਵਡਿਆਈ ਹਰ ਜੀਓ ਇਹ ਤੇਰੀ ਵਡਿਆਈ
ਕੰਪਮਾਨ ਤਨ ਪੈ ਵੜ ਧਾਰੀ
ਸਾਧ ਸੰਗਤ ਜੀ ਫਿਰ ਜਦੋਂ ਨਿਕਲਿਆ ਨਾ ਹਰਨਾਕਸ਼ ਥੰਮ ਵਿੱਚੋਂ ਜਦੋਂ ਪ੍ਰਮਾਤਮਾ ਪ੍ਰਗਟ ਹੋਇਆ ਤੇ ਹਰਨਾਕਸ਼ ਦੇਖ ਕੇ ਕੰਬ ਗਿਆ ਇੱਕ ਵਾਰੀ ਉਸ ਨੂੰ ਭਾਵੇਂ ਆਪਣੇ ਆਪ ਨੂੰ ਬਹੁਤ ਯੋਧਾ ਮੰਨਦਾ ਸੀ ਕਹਿੰਦਾ ਸੀ ਮੈਂ ਮੌਤ ਜਿੱਤੀ ਹੋਈ ਹੈ ਕਾਲ ਮੇਰੇ ਵਸ ਵਿੱਚ ਹੈ ਮੈਂ ਹੀ ਪ੍ਰਮਾਤਮਾ ਹਾਂ ਪਰ ਜਦੋਂ ਉਸ ਰੂਪ ਸਾਹਮਣੇ ਦੇਖਿਆ ਨਰਸਿੰਘ ਵਾਲਾ ਡਰ ਗਿਆ ਇੱਕ ਵਾਰ ਤਾਂ
ਨਿਸ਼ਚੈ ਕਰਨਾ ਸ਼ਕੈ ਸੁਧਾਰੀ
ਕਹਿੰਦੇ ਕੋਈ ਨਿਸ਼ਚੈ ਨਾ ਕਰ ਸਕਿਆ ਵੀ ਇਹ ਕੀ ਹੈ ਐਸੀ ਸਾਧ ਸੰਗਤ ਜੀ ਸੋਧੀ ਉਸਦੀ ਉਸ ਵੇਲੇ ਬੋਧੀ ਗੁੰਮ ਹੋ ਗਈ
ਤਬ ਲਓ ਸ਼੍ਰੀ ਨਰਸਿੰਘ ਵਿਸਾਲਾ
ਓਨੇ ਚਿਰ ਨੂੰ ਸਾਧ ਸੰਗਤ ਜੀ ਨਰਸਿੰਘ ਸਰੂਪ ਜਿਹੜਾ ਪ੍ਰਗਟ ਹੋਇਆ ਸੀ
ਗਰਜ ਉੱਠੇ ਕਰ ਸ਼ਬਦ ਕਰਾਲਾ
ਕਹਿੰਦੇ ਇਹਨੇ ਨਿਕਲ ਕੇ ਥੰਮ ਚੋ ਤੇ ਜ਼ੋਰ ਨਾਲ ਗਰਜਣਾ ਕੀਤੀ ਬਹੁਤ ਭਿਆਨਕ
ਵਾਰ ਵਾਰ ਮੁਖ ਲੇ ਤਜਮ ਬਹਾਈ
ਤੇ ਵਾਰ ਵਾਰ ਉਬਾਸੀਆਂ ਲੈਂਦਾ ਕਿਉਂਕਿ ਮੁਖ ਸ਼ੇਰ ਦਾ ਸੀ ਅੱਧਾ ਧੜ ਜਿਹੜਾ ਸੀ ਸਾਧ ਸੰਗਤ ਜੀ ਉਹ ਮਨੁੱਖ ਵਾਲਾ ਸੀ ਕਹਿੰਦੇ ਜਦੋਂ ਥੰਮ ਚੋਂ ਨਿਕਲਿਆ ਪਹਿਲਾਂ ਗਰਜਿਆ ਜ਼ੋਰ ਨਾਲ ਫਿਰ ਅਬਾਸੀ ਲਈ ਮੂੰਹ ਖੋਲ ਕੇ ਫਿਰ ਅਬਾਸੀ ਲਈ ਵੱਡਾ ਸਾਰਾ ਮੂੰਹ ਖੋਲ ਕੇ
ਦੇਖਤ ਦਾੜਾਂ ਤੀਰ ਨਸ਼ਾਈ
ਕਹਿੰਦੇ ਉਹ ਏਡਾ ਵੱਡਾ ਆਕਾਰ ਸੀ ਉਹਦਾ ਉਸ ਵੇਲੇ ਵੀ ਜਦੋਂ ਉਹਨੇ ਮੂੰਹ ਖੋਲਿਆ ਤੇ ਉਹਦੀਆਂ ਤਿੱਖੀਆਂ ਦਾੜਾਂ ਦੇਖ ਕੇ ਵੱਡੇ ਵੱਡੇ ਸੂਰਮਿਆਂ ਦਾ ਵੀ ਧੀਰ ਜਨਾਸ ਹੋ ਜਾਵੇ
ਸ਼ਰੋਨਤ ਸਰਸੇ ਆਰਣ ਲੋਚਨ
ਕਹਿੰਦੇ ਸਾਧ ਸੰਗਤ ਜੀ ਨੇਤਰ ਖੂਨ ਵਰਗੇ ਸਨ ਲਾਲ ਉਸਦੇ
ਜੀਬ ਖੜਗ ਸਮ ਜਨ ਦੁਖ ਮੋਚਨ
ਤੇ ਜ਼ਬਾਨ ਜਦੋਂ ਹਿਲਾਉਂਦਾ ਸੀ ਮੂੰਹ ਖੋਲ ਕੇ ਕਹਿੰਦੇ ਨੇ ਐਂ ਲੱਗਦਾ ਸੀ ਜਿਵੇਂ ਖੜਗ ਹੋਵੇ ਉਹ ਖੜਗ ਜਿਹੜੀ ਸਾਧ ਸੰਗਤ ਜੀ ਭਗਤਾਂ ਦੀ ਰੱਖਿਆ ਕਰਦੀ ਤੇ ਦੁਸ਼ਟਾਂ ਦਾ ਨਾਸ ਕਰਦੀ ਹੈ
ਰੰਗ ਸਰੀਰ ਕਣਕ ਜਨਤਾ ਵਾ
ਜਿਹੜਾ ਸਰੀਰ ਦਾ ਰੰਗ ਸੀ ਨਰਸਿੰਘ ਦਾ ਕਹਿੰਦੇ ਸਾਧ ਸੰਗਤ ਜੀ ਜਿਵੇਂ ਸੋਨਾ ਤਪਾਇਆ ਹੋਵੇ ਇਸ ਤਰ੍ਹਾਂ ਦਾ ਸੀ
ਧਾਰਨ ਉੱਚੋ ਕਾਨ ਉਠਾਵਾ
ਤੇ ਭਿਆਨਕ ਵੱਡੇ ਵੱਡੇ ਕੰਨ ਸਨ ਤੇ ਉਸ ਵੇਲੇ ਖੜੇ ਕੀਤੇ ਹੋਏ ਸਨ ਉਸਨੇ ਉਹ
ਗੈਰ ਕੰਦਰ ਸੰਪਦਨ ਪਸਾਰਾ
ਕਹਿੰਦੇ ਜਿਵੇਂ ਕਿਸੇ ਪਹਾੜ ਦੀ ਸਾਧ ਸੰਗਤ ਜੀ ਗੁਫਾ ਹੋਵੇ ਕੰਦਰ ਇਸ ਤਰ੍ਹਾਂ ਜਦੋਂ ਉਹਨੇ ਮੂੰਹ ਖੋਲਿਆ ਵਾਸੀ ਲੈ ਕੇ ਵੱਡਾ ਸਾਰਾ ਤਾਂ
ਪ੍ਰਕੋਟੇ ਕੁਟਲ ਤਨੁਖ ਆਕਾਰ
ਸਰੂਪ ਏਦਾਂ ਦਾ ਸੀ ਉਹਦਾ ਕਹਿੰਦੇ ਨੇ ਅੱਖਾਂ ਦਾ ਉੱਪਰਲਾ ਹਿੱਸਾ ਸਾਧ ਸੰਗਤ ਜੀ ਜਿਵੇਂ ਕੋਈ ਤਣਖ ਹੁੰਦਾ ਨਾ ਨੌ ਟੰਕਾ ਕਰੜਾ ਇਸ ਤਰ੍ਹਾਂ ਦਾ ਸੀ ਅੱਖਾਂ ਦੇ ਉੱਪਰਲਾ ਹਿੱਸਾ
ਕੰਠ ਰੋਮ ਕਰ ਪ੍ਰਸ਼ਤ ਕਨ ਕੋ,
ਤੇ ਗਰਦਨ ਦੇ ਉੱਪਰ ਕਾਲੇ ਸੰਘਣੇ ਵਾਲ ਸਨ ਜਿਵੇਂ ਕਾਲੀ ਘਟਾ ਚੜ ਕੇ ਆਈ ਹੋਵੇ।
ਸਵਰਗ ਤੀਕ ਵਿਸਤਾਰ ਤਨ ਕੋ,
ਸਮਝ ਲੋ ਵੀ ਏਡਾ ਤਕੜਾ ਵਿਸਤਾਰ ਸੀ ਸਾਧ ਸੰਗਤ ਜੀ ਉਹਦੇ ਤਨ ਦਾ, ਦੇਖ ਕੇ ਡਰ ਆਉਂਦਾ ਸੀ।
ਔਰ ਹੈ ਆਯੁਤ ਘੱਟ ਜਨਸ਼ੀਨਾ,
ਕਹਿੰਦੇ ਨੇ ਸਾਧ ਸੰਗਤ ਜੀ ਲੱਕ ਪਤਲਾ ਤੇ ਚੌੜੀ ਛਾਤੀ ਸੀ ਉਸ ਸਰੂਪ ਦੀ ਜਦੋਂ ਪ੍ਰਗਟ ਹੋਇਆ ਨਰਸਿੰਘ।
ਦੋਨੋ ਬਾਹ ਵਿਸਾਰ ਸੋ ਪੀਨਾ,
ਤੇ ਜਿਹੜੀਆਂ ਬਾਹਾਂ ਸਨ ਦੋਵੇਂ ਲੰਬੀਆਂ ਸਨ ਤਕੜੀਆਂ ਸਨ ਬਹੁਤ। ਉਹ
ਕੋਟਲ ਵਿਗਟ ਨਖ ਅਤਸ਼ਾਹ ਘੋਰਾ,
ਕਹਿੰਦੇ ਨੇ ਸਾਧ ਸੰਗਤ ਜੀ ਉਹ ਭਿਆਨਕ ਸਰੂਪ ਸੀ ਉਸ ਦਾ। ਉਹ
ਬਜਰ ਆਦ ਤੇ ਅਧਿਕ ਕਠੋਰਾ,
ਜਿਹੜੇ ਨੌ ਸਨ ਕਹਿੰਦੇ ਨੇ ਇੰਦਰ ਦੇ ਬੱਜਰ ਸ਼ਾਸਤਰ ਨਾਲੋਂ ਵੀ ਸਾਧ ਸੰਗਤ ਜੀ ਤਿੱਖੇ ਸਨ ਤੇ ਮੁੜਵੇਂ ਸਨ, ਲੰਬੇ ਲੰਬੇ ਸਨ।
ਦੇਖ ਭਾਜੇ ਦਾਨਵ ਸਰਬ,
ਕਹਿੰਦੇ ਨਰਸਿੰਘ ਦਾ ਉਹ ਰੂਪ ਦੇਖ ਕੇ ਸਾਧ ਸੰਗਤ ਜੀ ਜਿੰਨੇ ਦਾਨਵ ਬੈਠੇ ਸਨ ਸਭਾ ਵਿਚ ਭੱਜ ਗਏ ਬਹੁਤੇ ਤਾਂ।
ਦੈਂਤ ਰਾਜ ਗਹਿ ਗਦਾ ਸੋ ਗਰਬ,
ਕਹਿੰਦੇ ਪਰ ਇਹ ਹਰਨਾਕਸ਼ ਭੱਜਿਆ ਨਹੀਂ, ਇੱਕ ਵਾਰ ਵੇਖ ਕੇ ਡਰਿਆ ਕੰਬਿਆ ਪਰ ਫਿਰ ਇਹ ਆਪਣੇ ਆਪ ਨੂੰ ਸੰਭਾਲ ਲਿਆ ਤੇ ਗਦਾ ਫੜ ਲਈ ਉਸਨੇ ਅੱਗਿਓਂ।
ਬਾਲ ਨਿਧ ਹੋਤੋ ਧਰੇ ਔਰ ਧੀਰਾ,
ਕਹਿੰਦੇ ਕਿਉਂਕਿ ਬਹੁਤ ਵੱਡਾ ਸੀ ਨਾ ਸਾਧ ਸੰਗਤ ਜੀ, ਇਹ ਵੀ ਆਪਣੇ ਆਪ ਨੂੰ ਸੂਰਮਾ ਮੰਨਦਾ, ਧੀਰਜ ਫੜ ਲਿਆ ਇਹਨੇ ਗਦਾ ਫੜ ਕੇ ਮੁਕਾਬਲਾ ਕਰਨ ਵਾਸਤੇ।
ਆਵਾ ਸਨਮੁਖ ਜੋ ਬੜ ਧੀਰਾ,
ਕਹਿੰਦੇ ਬੜਾ ਧੀਰਜ ਕਰਕੇ ਇੱਕ ਵਾਰੀ ਨਰਸਿੰਘ ਦੇ ਸਾਹਮਣੇ ਆਇਆ ਇਹ ਹਰਨਾਕਸ਼ ਗਦਾ ਲੈ ਕੇ ਜੀ।
ਮਹਾਮਤ ਕੁੰਚਰ ਜਿਉਂ ਤਾਇਓ,
ਕਹਿੰਦੇ ਮਸਤ ਹਾਥੀ ਜਿਵੇਂ ਸਾਧ ਸੰਗਤ ਜੀ ਆਉਂਦਾ ਏਦਾਂ ਆਇਆ ਗੁੱਸੇ ਵਿਚ ਹੰਕਾਰੀ ਇਹ ਹਰਨਾਕਸ਼।
ਕਿਉਂ ਸ਼੍ਰੀ ਨਰ ਹਰ ਕੇ ਢਿੱਗ ਆਇਓ,
ਏਦਾਂ ਆ ਗਿਆ ਨਰਸਿੰਘ ਸਰੂਪ ਦੇ ਕੋਲ ਜੀ।
ਗਾਹੇ ਗਦਾ ਕਰ ਜੋਰ ਪ੍ਰਹਾਰੀ,
ਕਹਿੰਦੇ ਦੋਵਾਂ ਹੱਥਾਂ ਨਾਲ ਜੋੜ ਕੇ ਵੱਡਾ ਇਹਨੇ ਵਾਰ ਕੀਤਾ ਗਦਾ ਦਾ ਨਰਸਿੰਘ ਦੇ ਉੱਪਰ।
ਹੁਣ ਇੱਥੇ ਉੱਤ ਫਿਰ ਘਾਤ ਵਿਚਾਰੀ,
ਕਹਿੰਦੇ ਕੋਈ ਫਰਕ ਨੀ ਪਿਆ ਪਰ ਇਹਨੇ ਆਪਣੀ ਵੱਲੋਂ ਪੂਰਾ ਜ਼ੋਰ ਦਾ ਵਾਰ ਕੀਤਾ ਪਰ ਉਹ ਟਸ ਤੋਂ ਮਸ ਬਿਨਾ ਹੋਇਆ, ਇੱਕ ਵਾਰ ਕਰਕੇ ਹੈਰਾਨ ਹੋ ਗਿਆ ਤੇ ਮੁੜ ਕੇ ਦੂਜੇ ਵਾਰ ਦੀ ਤਿਆਰੀ ਕਰਨ ਲੱਗਾ।
ਦੁਤੀਏ ਬਾਰ ਨੇਰ ਜਬ ਕੀਨਾ,
ਕਹਿੰਦੇ ਪਰ ਜਦੋਂ ਦੂਜੀ ਵਾਰ ਅਗਾਂਹ ਹੋਇਆ ਦੂਸਰਾ ਵਾਰ ਕਰਨ ਵਾਸਤੇ,
ਨਰਸਿੰਘ ਤਬੇ ਗਹਿ ਲੀਨਾ,
ਕਹਿੰਦੇ ਨਰਸਿੰਘ ਨੇ ਸਾਧ ਸੰਗਤ ਜੀ ਫੜ ਲਿਆ ਉਸ ਵੇਲੇ ਨੂੰ ਹਰਨਾਕਸ਼ ਨੂੰ।
ਬਿਨਾਂ ਪ੍ਰਯਾਸ਼ ਗਰੜ ਮੈਂ ਗਹੀ,
ਕਹਿੰਦੇ ਆਰਾਮ ਨਾਲ ਏਦਾਂ ਹੀ ਫੜ ਲਿਆ ਜਿਵੇਂ ਬਿਨਾਂ ਯਤਨ ਤੋਂ ਗਰੜ ਸੱਪ ਨੂੰ ਫੜ ਲੈਂਦਾ ਹੈ।
ਕਿਉਂ ਗਹਿ ਲੀਨ ਛੁੱਟਣ ਕੋ ਚਾਹੇ,
ਕਹਿੰਦੇ ਬੜਾ ਛੁੱਟਣ ਵਾਸਤੇ ਤੜਫੜਾਇਆ ਇਹ ਵੀ ਨਰਸਿੰਘ ਦੇ ਹੱਥਾਂ ਚੋਂ ਛੁੱਟ ਜਾਵਾਂ ਪਰ ਛੁੱਟ ਨਾ ਸਕਿਆ।
ਲੀਲਾ ਹੇਤ ਪ੍ਰਭੂ ਪੁਨ ਸ਼ੋਰਾ,
ਕਹਿੰਦੇ ਪਰ ਲੀਲਾ ਕਰਨ ਵਾਸਤੇ ਸਾਧ ਸੰਗਤ ਜੀ ਪਰਮਾਤਮਾ ਨੇ ਨਰਸਿੰਘ ਨੇ ਛੱਡ ਦਿੱਤਾ ਇਹਨੂੰ ਇੱਕ ਵਾਰੀ ਫੇਰ ਆਪਣੇ ਹੱਥੋਂ।
ਛੁੱਟ ਕਰ ਗਰਜਤ ਭਾ ਤਬ ਕੋਰਾ,
ਕਹਿੰਦੇ ਛੁੱਟ ਕੇ ਸਾਧ ਸੰਗਤ ਜੀ ਫੇਰ ਸਾਵਧਾਨ ਹੋ ਗਿਆ ਤੇ ਗਰਜਿਆ ਅੱਗਿਓਂ।
ਹਾਹਾਕਾਰ ਦੇਵ ਸਭ ਕਰ ਹੀ,
ਕਹਿੰਦੇ ਸਾਰੇ ਪਾਸੇ ਹਾਹਾਕਾਰ ਮੱਚ ਗਈ ਜਦੋਂ ਇਹ ਸਰੂਪ ਪ੍ਰਗਟ ਹੋਇਆ ਜੀ।
ਧਨ ਪਟ ਕਰ ਦੇਖ ਉਰ ਡਰ ਹੀ,
ਕਹਿੰਦੇ ਇਉਂ ਲੱਗਦਾ ਸੀ ਵੀ ਜਿਵੇਂ ਦੇਵਤੇ ਵੀ ਆਪਣੀਆਂ ਪੁਰੀਆਂ ਵਿੱਚੋਂ ਬੱਦਲਾਂ ਦਾ ਪਰਦਾ ਕਰਕੇ ਦੇਖਦੇ ਹੋਣ ਇਹ ਸਾਰਾ ਕੌਤਕ।
ਪ੍ਰਭ ਕੇ ਬਲ ਮੈਂ ਸ਼ੰਕਾ ਮਨ ਹੈ,
ਕਹਿੰਦੇ ਪਰਮਾਤਮਾ ਦਾ ਬਲ ਸਾਧ ਸੰਗਤ ਜੀ ਉਸ ਵੇਲੇ ਜਿਹੜੇ ਕੱਚੀ ਮੱਤ ਵਾਲੇ ਸਨ ਉਹ ਦੇਖ ਕੇ ਵੀ ਉਸ ਵੇਲੇ ਸੋਚਦੇ ਸਨ ਕਿ ਹਰਨਾਕਸ਼ ਸ਼ਾਇਦ ਜਿੱਤ ਜਾਵੇਗਾ ਕਿਉਂਕਿ ਇਹਨੇ ਤਾਂ ਤਪੱਸਿਆ ਬੜੀ ਕੀਤੀ, ਇਹਦੇ ਕੋਲ ਵਰ ਬਹੁਤ ਨੇ, ਮੌਤ ਇਹਨੂੰ ਜਿੱਤ ਨਹੀਂ ਸਕਦੀ, ਇਹ ਬੜਾ ਯੋਧਾ ਹੈ ਸਾਰੇ ਦੰਤਾਂ ਦਾ ਰਾਜਾ। ਕਹਿੰਦੇ ਉਹ ਸ਼ੰਕਾ ਵਾਲੇ ਜਿਹੜੇ ਸਨ ਪਰਮਾਤਮਾ ਦੇ ਨਰਸਿੰਘ ਰੂਪ ਲਏ ਤੇ ਉਹਦੇ ਬਲ ਤੇ ਉਹਦੇ ਜ਼ੋਰ ਤੇ ਤਾਂ ਸ਼ੰਕਾ ਕਰਦੇ ਸਨ।
ਹਰਨਾਕਸ਼ ਕੋ ਬਲੀ ਪਛਾਣਾ ਹੈ,
ਉਹ ਹਰਨਾਕਸ਼ ਨੂੰ ਅਜੇ ਵੀ ਸਮਝਦੇ ਸਨ ਵੀ ਇਹ ਬੜਾ ਬਲੀ ਹੈ, ਭਾਵੇਂ ਪ੍ਰਗਟ ਵੀ ਕੁਝ ਹੋ ਗਿਆ ਥੰਮ ਵਿੱਚੋਂ ਪਰ ਜਿੱਤ ਤਾਂ ਇਸੇ ਨੇ ਜਾਣਾ ਹੈ।
ਐ ਖਗ ਪਤ ਜਿਉਂ ਖੇਲ ਨਹੇਤਾ,
ਪਰ ਕਹਿੰਦੇ ਅਸਲ ਵਿੱਚ ਨਰਸਿੰਘ ਨੇ ਫੜ ਕੇ ਇਹਨੂੰ ਛੱਡ ਦਿੱਤਾ ਸੀ, ਸਮਝ ਲਓ ਜਿਵੇਂ ਗਰੜ ਸੱਪ ਨਾਲ ਖੇਡਦਾ ਹੋਵੇ, ਕਿਉਂਕਿ ਗਰੜ ਨੂੰ ਸੱਪ ਦੀ ਕੋਈ ਪਰਵਾਹ ਨਹੀਂ ਹੁੰਦੀ, ਉਵੇਂ ਸੱਪ ਤੋਂ ਦੇਖੋ ਸਾਰੇ ਸਾਧ ਸੰਗਤ ਜੀ ਡਰਦੇ ਆ ਤੇ ਗਰੜ ਤੋਂ ਸੱਪ ਡਰਦਾ। ਕਹਿੰਦੇ ਹਰਨਾਕਸ਼ ਨੇ ਏਦਾਂ ਫੜ ਲਿਆ ਸੀ ਨਰਸਿੰਘ ਨੇ ਜਿਵੇਂ ਗਰੜ ਸੱਪ ਨੂੰ ਫੜ ਲੈਂਦਾ ਤੇ ਛੱਡ ਦਿੱਤਾ ਜਿਵੇਂ ਖੇਡਾਂ ਖੇਡਦਾ ਹੋਵੇ ਉਹਦੇ ਨਾਲ।
ਲਖਤ ਨਾ ਕਰਹੀ ਕਿਰਪਾ ਨਕੇਤਾ,
ਕਹਿੰਦੇ ਦੇਖ ਜਾਣ ਨਹੀਂ ਨਾ ਸਕੇ ਵੀ ਇਹ ਪ੍ਰਮਾਤਮਾ ਆਪ ਆਇਆ ਭਗਤ ਦੀ ਰੱਖਿਆ ਵਾਸਤੇ।
ਹੁਣ ਦਾਨਗੇਸ਼ ਲਏ ਅਸ਼ਟਾਲਾ,
ਕਹਿੰਦੇ ਫਿਰ ਹਰਨਾਕਸ਼ ਸਾਵਧਾਨ ਹੋ ਕੇ ਤੇ ਦੂਸਰੇ ਹੱਥ ਜਿਹਨੇ ਢਾਲ ਫੜ ਲਈ ਆਪਣੇ ਬਚਾਅ ਵਾਸਤੇ।
ਆਇਓ ਪ੍ਰਭੂ ਸਮੀਪ ਤਤਕਾਲ,
ਜਦੋਂ ਪਰਮੇਸ਼ਰ ਦੇ ਨੇੜੇ ਆਇਆ ਇਹ ਫਿਰ ਉਸੇ ਵੇਲੇ ਦੀ।
ਨਰਸਿੰਘ ਗਰਜ ਧੁਨ ਭੋਰਾ,
ਕਹਿੰਦੇ ਫਿਰ ਇੱਕ ਗਰਜਨਾ ਕੀਤੀ ਨਰਸਿੰਘ ਨੇ, ਬਹੁਤ ਭਿਆਨਕ ਆਵਾਜ਼ ਕੱਢੀ ਹੈ।
ਦਾਰਨ ਕੀਏ ਚਹੁ ਔਰ ਕਠੋਰਾ,
ਕਹਿੰਦੇ ਚਾਰ ਚ ਫਿਰ ਇੰਨੀ ਗਰਜਣਾ ਹੋਈ ਉਸ ਵੇਲੇ ਜਦੋਂ ਉਹ ਗਰਜਿਆ ਤਾਂ।
ਦਾਉੜ ਗਹਿਓ ਦਾਨਗੇਸ਼ ਹੈ ਐਸੇ,
ਜਿਹੜੇ ਥੋੜੇ ਬਹੁਤੇ ਖਲੋਤੇ ਦੇਖ ਰਹੇ ਸਨ ਸਾਧ ਸੰਗਤ ਜੀ ਉਹ ਦੌੜੀ ਗਏ ਉਸ ਵੇਲੇ ਇੰਨੇ ਡਰੇ ਹਨ। ਸਮਝ ਲੋ ਜਿਵੇਂ ਸਾਧ ਸੰਗਤ ਜੀ ਸੱਪ ਡੱਡੂ ਨੂੰ ਫੜ ਲੈਂਦਾ ਏਦਾਂ ਹੋਈ ਉਸ ਵੇਲੇ।
ਹਰ ਫਰਾਦ ਭਾਜਨ ਇਤਯੁਕਤ ਕੋ,
ਕਹਿੰਦੇ ਨੇ ਹੁਣ ਇਹ ਹਰਨਾਕਸ਼ ਵੀ ਡਰ ਗਿਆ ਤੇ ਭੱਜਣ ਵਾਸਤੇ ਇਧਰ ਉਧਰ ਨੇ ਦਾ ਬਚਾਇਆ ਕਿਸੇ ਤਰ੍ਹਾਂ ਬਚ ਜਾਵਾਂ।
ਜਿੱਡ ਕਹਿ ਲਈਏ ਨਾ ਜਾਣ ਦੀਏ ਕਿਤ ਕੋ,
ਪਰ ਕਹਿੰਦੇ ਫੜ ਲਿਆ ਸਾਧ ਸੰਗਤ ਜੀ ਨਰਸਿੰਘ ਨੇ ਤੇ ਹੁਣ ਕਿਤੇ ਨੀ ਜਾਣ ਦਿੱਤਾ, ਨਾ ਤਾਂ ਆਪ ਹੀ ਛੱਡਿਆ
ਤੇ ਨਾ ਉਹ ਛੋਟੀ ਸਕਿਆ ਫਿਰ
ਇਹ ਸਿੰਨ ਸਭਾ ਦਵਾਰ ਕੇਫਾਨਾ
ਕਹਿੰਦੇ ਲੈ ਕੇ ਹਰਨਾਕਸ਼ ਨੂੰ ਤੇ ਫਿਰ ਨਰ ਸਿੰਘ ਉਸ ਸਭਾ ਦੇ ਦਰਵਾਜੇ ਵਿਚ ਆ ਗਿਆ ਡਿਉੜੀ ਦੇ ਦਰਵਾਜੇ ਵਿਚ
ਭਾਗ ਗੁਰੂ ਪਰ ਸ਼੍ਰੀ ਭਗਵਾਨ
ਕਹਿੰਦੇ ਨੇ ਸਾਧ ਸੰਗਤ ਜੀ ਇਸ ਤਰ੍ਹਾਂ ਦਾ ਉਸ ਵੇਲੇ ਪਰਮੇਸ਼ਰ ਦਾ ਭਿਆਨਕ ਸਰੂਪ ਸੀ ਉਹਨੇ ਦਰਵਾਜੇ ਵਿਚ ਆਣ ਕੇ ਤੇ ਆਪਣੇ ਪੱਟਾਂ ਉੱਤੇ ਰੱਖ ਲਿਆ ਇਹਨੂੰ
ਨਕਸ਼ੋਂ ਉਧਰ ਬਿਦਾਰਾ
ਕਹਿੰਦੇ ਬਹੁਤ ਫਿਰ ਸਾਧ ਸੰਗਤ ਜੀ ਵੀਰ ਰੂਪ ਵਿਚ ਆਏ ਹੋਏ ਉਸ ਪਰਮਾਤਮਾ ਨੇ ਰੱਖ ਕੇ ਆਪਣੇ ਪੱਟਾਂ ਤੇ ਤੂਰਨ ਨੱਖ ਸਿਓ ਨੱਖ ਕਹਿੰਦੇ ਨੌਵਾਂ ਨੂੰ ਰੱਖ ਕੇ ਆਪਣੀਆਂ ਲੱਤਾਂ ਤੇ ਪਾੜ ਦਿੱਤਾ ਇਹਨੂੰ ਸਾਰੇ ਨੂੰ ਆਪਣੇ ਨੌਵਾਂ ਨਾਲ ਹੀ
ਮਹਾਬਲੀ ਇੱਕ ਛਿਨ ਮੈਂ ਮਾਰਾ
ਵੱਡਾ ਬਲੀ ਜਿਹੜਾ ਹਰਨਾਕਸ਼ ਬਣਿਆ ਫਿਰਦਾ ਸੀ ਮੌਤ ਨੀ ਆਉਣੀ ਮੌਤ ਨੀ ਆਉਣੀ ਕਹਿੰਦੇ ਪਰਮਾਤਮਾ ਨੇ ਕਲਾ ਵਿਖਾਉਣੀ ਹੋਵੇ ਇੱਕ ਛਿਨ ਵਿਚ ਮਾਰ ਦਿੱਤਾ ਉਸੇ ਵੇਲੇ
ਨਹਿ ਅੰਤਰ ਨਹਿ ਬਾਹਰ ਕੀਨਾ
ਤੇ ਵਾਰ ਵੀ ਸਾਰੇ ਪੂਰੇ ਕਰ ਦਿੱਤੇ ਜਿਹੜੀ ਭਗਤੀ ਕੀਤੀ ਸੀ ਜੋ ਮੰਗਿਆ ਸੀ ਭਗਤੀ ਦੇ ਬਦਲੇ ਕਹਿੰਦੇ ਨਾ ਅੰਦਰ ਸੀ ਨਾ ਉਸ ਵੇਲੇ ਹਰਨਾਕਸ਼ ਬਾਹਰ ਸੀ ਦਰਾਂ ਵਿਚ ਲੈ ਕੇ ਬੈਠਾ ਸੀ ਨਰ ਸਿੰਘ
ਦਿਓਸ਼ ਨਾ ਨਿਸ਼ਾ ਜਬੇ ਹਨ ਦੀਨਾ
ਨਾ ਦਿਓਸ਼ ਨਾ ਨਿਸ਼ਾ ਨਿਸ਼ਾ ਰਾਤ ਤੇ ਦਿਓਸ਼ ਦਿਨ ਹੁੰਦਾ ਕਹਿੰਦੇ ਨਾ ਉਸ ਵੇਲੇ ਦਿਨ ਸੀ ਤੇ ਨਾ ਰਾਤ ਸੀ ਅਸਲ ਵਿਚ ਸ਼ਾਮਾਂ ਦਾ ਸਮਾਂ ਸੀ ਸਾਧ ਸੰਗਤ ਜਦੋਂ ਸੋਦਰ ਲੱਗਦਾ ਰਹਿਰਾ ਸਾਹਿਬ ਵਾਸਤੇ ਹਰ ਜੋਗ ਜੋਗ ਭਗਤ ਪਾਇਆ ਪੈਜ ਰੱਖਦਾ ਆ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਕਦੀ ਤੁਸੀਂ ਦੇਖਣਾ ਉਦੋਂ ਦਰਬਾਰ ਸਾਹਿਬ ਸਾਧ ਸੰਗਤ ਸੋਦਰ ਲੱਗੇਗਾ ਜਦੋਂ ਐਨ ਸੂਰਜ ਅੰਦਰ ਬਾਹਰ ਹੋਵੇ ਨਾ ਦਿਨ ਹੁੰਦੀ ਨਾ ਉਦੋਂ ਰਾਤ ਹੁੰਦਾ ਤੇ ਉਧਰੋਂ ਹਰਿਮੰਦਰ ਸਾਹਿਬ ਸੋਦਰ ਲੱਗ ਜਾਂਦਾ ਕਿਉਂ ਕਿਉਂਕਿ ਉਸ ਵੇਲੇ ਮਾਰਿਆ ਸੀ ਤੇ ਉਧਰੋਂ ਸ਼ਬਦੇ ਚੁੱਕਦੇ ਆ ਰਾਗੀ ਸਿੰਘ ਹਰ ਜੋਗ ਜੋਗ ਭਗਤੋ ਪਾਇਆ ਪੈਜ ਰੱਖਦਾ ਆ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਉਸ ਵੇਲੇ ਕਹਿੰਦੇ ਨਾ ਦਿਨ ਸੀ ਨਾ ਰਾਤ ਸੀ ਨਾ ਅੰਦਰ ਸੀ ਨਾ ਬਾਹਰ ਸੀ
ਨਾ ਧਰਨੀ ਨਾ ਅੰਬਰ ਮਾਹੀ
ਨਾ ਧਰਤੀ ਉੱਤੇ ਸੀ ਤੇ ਨਾ ਆਕਾਸ਼ ਵਿਚ ਸੀ ਕਿਉਂਕਿ ਆਪਣੀਆਂ ਲੱਤਾਂ ਤੇ ਰੱਖਿਆ ਹੋਇਆ ਸੀ ਇਸ ਨੂੰ
ਜੀਅਤ ਮਿਰਤਕ ਦੋ ਬਿਦ ਨਖ ਨਾਹੀ
ਤੇ ਜਿਹੜੇ ਨਖ ਸਨ ਨਾ ਸਾਧ ਸੰਗਤ ਜੀ ਇਹ ਜਿਉਂਦੇ ਸੀ ਤੇ ਨਾ ਮੁਰਦਾ ਏ ਕਿਉਂਕਿ ਮੁਰਦਾ ਇਸ ਲਈ ਨਹੀਂ ਵੀ ਇਹ ਵਾਧੇ ਆ ਤੇ ਜਿਉਂਦਾ ਇਸ ਲਈ ਨੀ ਇਹਨਾਂ ਨੂੰ ਮੰਨਿਆ ਜਾਂਦਾ ਕੱਟੀਏ ਤੇ ਦਰਦ ਨੀ ਹੁੰਦੀ ਇਸ ਕਰਕੇ ਕਹਿੰਦੇ ਉਸ ਸ਼ਸਤਰ ਨਾਲ ਮਾਰਿਆ ਨਾ ਉਹ ਜਿਉਂਦਾ ਸੀ ਨਾ ਮੁਰਦਾ ਨਾ ਅੰਦਰ ਨਾ ਬਾਹਰ ਨਾ ਦਿਨ ਨਾ ਰਾਤ ਸੀ ਨਾ ਧਰਤੀ ਤੇ ਨਾ ਆਕਾਸ਼ ਵਿਚ
ਬਿਦ ਕੀ ਰਚਨਾ ਜਨਮ ਨਾ ਲੈਣਾ
ਕਹਿੰਦੇ ਨੇ ਫਿਰ ਐਸੀ ਰਚਨਾ ਲੈ ਕੇ ਪ੍ਰਮਾਤਮਾ ਨੇ ਸਾਧ ਸੰਗਤ ਜੀ ਨੂੰ ਮਾਰਿਆ ਕੋਈ ਜਨਮ ਵੀ ਨੀ ਲੈਣਾ ਪਿਆ ਉਹਨੇ ਆਖਿਆ ਸੀ ਨਾ ਕਿਸੇ ਜਨਮ ਲਏ ਤੇ ਉਹਨਾਂ ਮੈਂ ਮਰਾਂ ਕੋਈ ਸ਼ਤਰੂ ਮੇਰੇ ਤੇ ਚੜ੍ਹਾਈ ਕਰਕੇ ਨਾ ਆਵੇ ਜਨਮ ਵੀ ਨੀ ਲੈਣਾ ਪਿਆ ਥੰਮ ਵਿਚੋਂ ਨਿਕਲ ਆਇਆ ਉਦੋਂ
ਸ਼ਿਲਾ ਥੰਬ ਤੇ ਨਿਕਸ ਪਰਵੀਨਾ
ਕਿਉਂਕਿ ਥੰਬ ਵਿਚੋਂ ਨਿਕਲ ਆਇਆ ਸੀ ਪ੍ਰਮਾਤਮਾ ਜਦੋਂ ਪ੍ਰਮਾਤਮਾ ਨੇ ਕੌਤਕ ਕਰਨਾ ਹੋਵੇ ਕੋਈ ਸਾਧ ਸੰਗਤ ਜੀ ਉਦੋਂ ਫਿਰ ਉਹ ਕਿਸੇ ਤਰ੍ਹਾਂ ਨੀ ਕਰ ਸਕਦਾ ਉਵੇਂ ਸੰਸਾਰੀ ਮਰਿਆਦਾ ਆਪਾਂ ਗੁਰੂ ਸਾਹਿਬ ਜੀ ਦੀ ਬਾਣੀ ਦੀ ਇੱਕ ਪੰਕਤੀ ਪੜ੍ਹਦੇ ਹਾਂ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਬਿੰਬ ਬਿਨਾਂ ਕੈਸੇ ਕੱਪੜੇ ਧੋਈ ਘੋਰ ਬਿਨਾਂ ਕੈਸੇ ਅਸਵਾਰ ਹੈ ਨਾ ਮਹਾਰਾਜ ਦੇ ਬਚਨ ਉਹ ਕਹਿੰਦੇ ਦੇਖੋ ਗੁਰਮੁਖੋ ਮਾਤਾ ਪਿਤਾ ਦੇ ਸੰਯੋਗ ਤੋਂ ਬਿਨਾਂ ਤਾਂ ਬੱਚੇ ਦਾ ਜਨਮ ਨਹੀਂ ਹੁੰਦਾ ਪਰ ਪ੍ਰਮਾਤਮਾ ਨੇ ਜਦੋਂ ਕੌਤਕ ਕਰਨਾ ਸਾਧ ਸੰਗਤ ਉਹ ਸੰਸਾਰੀ ਮਰਿਆਦਾ ਜੋ ਗੁਰੂ ਸਾਹਿਬ ਜੀ ਦੱਸ ਰਹੇ ਆ ਪਰ ਪ੍ਰਮਾਤਮਾ ਜਦੋਂ ਖੁਦ ਕੌਤਕ ਕਰਦਾ ਫਿਰ ਕੋਈ ਮਾਤਾ ਪਿਤਾ ਨਹੀਂ ਕਿਉਂਕਿ ਦਸਵੇਂ ਪਾਤਸ਼ਾਹ ਜੀ ਨੇ ਆਖਿਆ ਨਾ ਤੱਤ ਹੈ ਨਾ ਮੱਤ ਹੈ ਨਾ ਜੱਤ ਹੈ ਨਾ ਪੱਤ ਹੈ ਪ੍ਰਮਾਤਮਾ ਖੁਦ ਹੀ ਸਾਧ ਸੰਗਤ ਜੀ ਸਾਰੇ ਸੰਸਾਰ ਦਾ ਮਾਤਾ ਪਿਤਾ ਉਹਦਾ ਕੋਈ ਮਾਤਾ ਪਿਤਾ ਨਹੀਂ ਇਸ ਲਈ ਉਹਨੂੰ ਮਾਤਾ ਪਿਤਾ ਦੇ ਸੰਯੋਗ ਤੋਂ ਪ੍ਰਗਟ ਨਹੀਂ ਹੋਣਾ ਪੈਂਦਾ ਕਹਿੰਦੇ ਐਸਾ ਸਰੂਪ ਧਾਰਿਆ ਜਿਹੜਾ ਨਾ ਮਨੁੱਖ ਸੀ ਨਾ ਸਾਧ ਸੰਗਤ ਜੀ ਕਿਸੇ ਹੋਰ ਜਾਤੀ ਜੋਨੀ ਚ ਆਉਂਦਾ ਸੀ ਤੇ ਮਾਤਾ ਪਿਤਾ ਵੀ ਨਹੀਂ ਥੰਮ ਵਿਚੋਂ ਪ੍ਰਗਟ ਹੋਇਆ ਭਗਤਾਂ ਦੀ ਰੱਖਿਆ ਲਈ
ਕਰੇ ਸਾਜ ਸਭ ਬਚਨ ਵਿਦਾਤਾ
ਸਾਰੇ ਬਚਨ ਜਿਹੜੇ ਸਾਧ ਸੰਗਤ ਜੀ ਬ੍ਰਹਮੇ ਦੇ ਜਿਹੜੇ ਵਰ ਦਿੱਤੇ ਸਨ ਇਹਨੂੰ ਭਗਤੀ ਬਦਲੇ ਉਹ ਵੀ ਸੱਚ ਕਰ ਦਿੱਤੇ ਪਰਮੇਸ਼ਰ ਨੇ
ਦਾਨ ਮਹਾਨੇ ਉਹ ਭਗਤ ਦੁੱਖ ਦਾਤਾ
ਤੇ ਇਹ ਦੈਂਤ ਸਾਧ ਸੰਗਤ ਜੀ ਭਗਤਾਂ ਨੂੰ ਦੁੱਖ ਦੇਣ ਵਾਲਾ ਜਿਹੜਾ ਦੈਂਤ ਬਿਰਤੀ ਵਾਲਾ ਹਰਨਾਕਸ਼ ਸੀ ਮਾਰ ਦਿੱਤਾ ਪ੍ਰਮਾਤਮਾ ਨੇ ਫਿਰ
ਉਧਰ ਵਿਗਾਰ ਕ੍ਰੋਧ ਅਪਾਰ
ਕਹਿੰਦੇ ਪਾੜ ਕੇ ਉਧਰ ਕਹਿੰਦੇ ਪੇਟ ਨੂੰ ਪੇਟ ਇਹਦਾ ਖਿਲਾਰ ਦਿੱਤਾ ਇਹਨੇ ਬੀਰਸ ਵਿੱਚ ਉਸ ਵੇਲੇ ਸੀ ਨਰਸਿੰਘ
ਭਿਆਨ ਜਿਵੇਂ ਬਦਨ ਪਸਾਰਾ
ਜਿਵੇਂ ਭਿਆਨਕ ਕਾਲ ਨੇ ਆਪਣਾ ਮੂੰਹ ਖੋਲਿਆ ਹੋਵੇ ਏਦਾਂ ਮੂੰਹ ਖੋਲ ਕੇ ਦਰਾਂ ਚ ਬੈਠਾ ਸੀ ਲੈ ਕੇ ਇਹਨੂੰ
ਸ਼੍ਰੋਣ ਦੱਸੋ ਭੀਗੇ ਸਵਯੰਗਾ
ਇਹਦੇ ਹਰਨਾਕਸ਼ ਦੇ ਖੂਨ ਨਾਲ ਸਾਰੇ ਨਰਸਿੰਘ ਦਾ ਸਰੀਰ ਲਿਬੜਿਆ ਹੋਇਆ ਸੀ ਜੀ
ਸੁੰਦਰ ਸ਼ੋਭਤ ਭਏ ਸੁਰੰਗਾ
ਕਹਿੰਦੇ ਨੇ ਐਵੇਂ ਲੱਗਦਾ ਸੀ ਜਿਵੇਂ ਸੁੰਦਰ ਕੋਈ ਹੋਲੀ ਖੇਡ ਕੇ ਆਇਆ ਹੋਵੇ ਲਾਲ ਰੰਗ ਦੀ
ਆਂਕੜੇ ਕਾਢ ਗਰੀ ਮਹਿੰਡਾਰੀ
ਕਹਿੰਦੇ ਕੱਢ ਕੇ ਹਰਨਾਕਸ਼ ਦੀਆਂ ਆਂਦਰਾਂ ਤੇ ਇਹਨੇ ਆਪਣੇ ਗਲ ਵਿਚ ਪਾ ਲਈਆਂ ਜੀ
ਸ਼ਾਂਤ ਨਾ ਹੋਵਤ ਰੋਸ਼ ਅਪਾਰੀ
ਫਿਰ ਵੀ ਬੀਰਸ ਅਜੇ ਸ਼ਾਂਤ ਨਹੀਂ ਸੀ ਹੋ ਰਿਹਾ ਮਰ ਗਿਆ ਹਰਨਾਕਸ਼ ਪੇਟ ਪਾੜ ਦਿੱਤਾ ਆਂਦਰਾਂ ਕੱਢ ਕੇ ਗਲ ਚ ਪਾ ਲਈਆਂ ਪਰ ਕਹਿੰਦੇ ਅਜੇ ਵੀ ਨੇਤਰ ਲਾਲ ਸਨ ਨਰ ਸਿੰਘ ਦੇ ਤੇ ਬੀਰਸ ਅਜੇ ਠੰਡਾ ਨਹੀਂ ਸੀ ਹੋਇਆ
ਤਾਬ ਜੇ ਦਾਨ ਵਗੇ ਪਲਾਈ
ਕਹਿੰਦੇ ਸਾਧ ਸੰਗਤ ਜੀ ਜਿਹੜੇ ਫਿਰ ਦੈਂਤ ਉਸ ਵੇਲੇ ਦੇਖ ਰਹੇ ਸਨ ਨਾ ਥੋੜੇ ਬਹੁਤੇ ਸਭਾ ਚ ਭੱਜ ਗਏ ਉਸ ਰੂਪ ਦੇਖ ਕੇ ਜੀ
ਸੋ ਹਟ ਆਏ ਕਰਨ ਲੜਾਈ
ਕਹਿੰਦੇ ਨੇ ਫਿਰ ਦੂਰ ਜਾ ਕੇ ਉਹਨਾਂ ਸਲਾਹ ਕੀਤੀ ਵੀ ਆਪਣਾ ਤਾਂ ਰਾਜਾ ਮਾਰ ਦਿੱਤਾ ਚਲੋ ਜੋ ਵੀ ਉਹ ਹੈ ਉਹਦੇ ਨਾਲ ਜੰਗ ਕਰੀਏ।
ਗਹਿ ਗਹਿ ਸੰਗ ਨਖਾ ਯੁੱਧ ਮਾਰੇ,
ਕਹਿੰਦੇ ਸਾਧ ਸੰਗਤ ਜਦੋਂ ਆਏ ਯੁੱਧ ਕਰਨ ਵਾਸਤੇ ਤੇ ਇਹਨੇ ਨਰਸਿੰਘ ਨੇ ਫੜ ਫੜ ਕੇ ਪਟਕਾ ਪਟਕਾ ਕੇ ਮਾਰੇ ਸਾਰੇ। ਉਹ
ਸਗਰੇ ਸ਼ਨ ਇੱਕ ਵੇਖੇ ਸੰਘਾਰੇ,
ਇੱਕ ਸ਼ਨ ਚ ਕਹਿੰਦੇ ਮਾਰ ਦਿੱਤੇ ਸਾਰੇ ਜਿੰਨੇ ਕ ਮੁਕਾਬਲਾ ਕਰਨ ਆਏ ਸਨ।
ਤਦ ਪਨਾ ਕ੍ਰੋਧ ਸ਼ਾਂਤ ਕੋ ਪਾਵਾ,
ਉਹਨਾਂ ਨੂੰ ਮਾਰ ਕੇ ਵੀ ਕਹਿੰਦੇ ਵੀਰ ਰਸ ਠੰਡਾ ਨੀ ਹੋਇਆ ਇਸ ਦਾ।
ਤਾਭੀ ਕੰਧ ਕੇਸ ਚਹਿਰਾਵਾ,
ਕਹਿੰਦੇ ਨੇ ਮੋਢਿਆਂ ਤੇ ਆਏ ਹੋਏ ਜਿਹੜੇ ਇਹਦੀ ਗਰਦਨ ਦੇ ਕੇਸ ਸਨ, ਸ਼ੇਰ ਦੀ ਗਰਦਨ ਦੇ ਬਣੇ ਹੋਏ ਸ਼ੇਰ ਦੇ ਮੁੱਖ ਵਾਲੇ, ਉਹਨਾਂ ਨੂੰ ਝਟਕਾ ਦਿੱਤਾ ਇੱਕ ਵਾਰੀ ਉਸਨੇ ਜੀ।
ਭਿੰਨ ਭਿੰਨ ਪੇ ਮੇਘ ਆਕਾਸ਼ਾ,
ਕਹਿੰਦੇ ਝਟਕਾ ਕੀ ਦਿੱਤਾ, ਗੁੱਸੇ ਵਿੱਚ ਆਏ ਆਪਣੀ ਗਰਦਨ ਦੇ ਵਾਲਾਂ ਨੂੰ, ਸਮਝ ਲਓ ਆਕਾਸ਼ ਵਿੱਚ ਬੱਦਲ ਖਿਲਰ ਗਏ ਸਾਰੇ ਇੱਧਰ ਉੱਧਰ।
ਸ਼ਬਦ ਪਾਈਏ ਨਿੱਧ ਪਹੁੰਚੇ ਸਵਾਸ,
ਸਮੁੰਦਰ ਤੱਕ ਸਾਧ ਸੰਗਤ ਜੀ ਕਹਿੰਦੇ ਨੇ ਹਿਲਜੁਲ ਹੋਈ ਜਦੋਂ ਇਹਨੇ ਜ਼ੋਰ ਦਾ ਸਵਾਸ ਲਿਆ, ਕਿਉਂਕਿ ਪ੍ਰਮਾਤਮਾ ਪ੍ਰਗਟ ਹੋਇਆ ਥੋੜੀ ਦੇਰ ਵਾਸਤੇ ਕਿਸੇ ਸਰੂਪ ਵਿੱਚ ਅਵਤਾਰ ਲੈ ਕੇ।
ਬਹੁ ਬਲ ਧਾਰ ਪ੍ਰਭੂ ਗਰਜਨ,
ਕਹਿੰਦੇ ਬਹੁਤ ਬਲ ਧਾਰ ਕੇ ਗਰਜਨਾ ਕੀਤੀ ਪ੍ਰਮਾਤਮਾ ਨੇ ਜੀ।
ਸੁਣ ਬ੍ਰਹਿਮੰਡ ਸਾਗਰ ਅਕੁਲਾਨਾ,
ਸਾਰਾ ਬ੍ਰਹਿਮੰਡ ਹੀ ਉਸ ਆਵਾਜ਼ ਨੂੰ ਸੁਣ ਕੇ ਇੱਕ ਵਾਰੀ ਵਿਆਕਲ ਹੋ ਗਿਆ ਹੈ।
ਵਿਚਲ ਗਏ ਜੇ ਦੇਵ ਬੇਮਾਨਾ,
ਕਹਿੰਦੇ ਨੇ ਦੇਵਤਿਆਂ ਦੇ ਬਬਾਨ ਵੀ ਖਿਲਰ ਗਏ ਸਾਰੇ ਇਹਨਾਂ ਦੀਆਂ ਪੁਰੀਆਂ ਵਿੱਚ।
ਉਡਗਨ ਗਿਰੇ ਮਹਾ ਭਾਏ ਮਾਨਾ,
ਤੇ ਤਾਰੇ ਟੁੱਟ ਟੁੱਟ ਕੇ ਡਿੱਗੇ ਹਨ, ਇੰਨਾ ਭਿਆਨਕ ਉਸ ਵੇਲੇ ਸਾਧ ਸੰਗਤ ਦ੍ਰਿਸ਼ ਹੋਇਆ ਸੀ।
ਕਰਨਨ ਸੰਗ ਦੁਖਤ ਭੀ ਧਰਨੀ,
ਕਹਿੰਦੇ ਨੇ ਇੱਕ ਵਾਰੀ ਧਰਤੀ ਵੀ ਵਿਆਕਲ ਹੋ ਗਈ ਉਹਦੇ ਚਰਨਾਂ ਦੇ ਕਰਕੇ, ਇਹ ਅਵਤਾਰ ਲਿਆ ਕਰਕੇ।
ਪ੍ਰਬਲ ਤੇਜ ਕੋ ਸਖਤ ਹੈ ਵਰਨੀ,
ਕਿਉਂਕਿ ਪ੍ਰਮਾਤਮਾ ਦੇ ਉਸ ਸਰੂਪ ਦੇ ਤੇਜ ਨੂੰ ਕਿਸੇ ਵਿੱਚ ਵੀ ਜਰਨ ਦੀ ਸ਼ਕਤੀ ਨਹੀਂ ਸੀ ਹੈਗੀ, ਇੰਨਾ ਸਾਧ ਸੰਗਤ ਜੀ ਤੇਜ ਪ੍ਰਤਾਪੀ ਹੋ ਕੇ ਪ੍ਰਗਟਿਆ। ਉਦੋਂ
ਜਾ ਤੈ ਦਾਨਵ ਰਹਾ ਨਾ ਕੋਈ,
ਜਦੋਂ ਕੋਈ ਦਾਨਵ ਦੈਂਤ ਬਾਕੀ ਬਚਿਆ ਨਾ ਤਾਂ ਜੀ।
ਨਖ ਆ ਯੁੱਧ ਤੇ ਮ੍ਰਿਤੂ ਸਭ ਹੋਈ,
ਕਹਿੰਦੇ ਸਭ ਸਾਧ ਸੰਗਤ ਜੀ ਮਰ ਗਏ ਇਹਦੇ ਹੱਥੋਂ।
ਤਾਪ ਸਿੰਘਾਸਨ ਬੈਠੇ ਜਾਈ,
ਜਦੋਂ ਦੇਖਿਆ ਨਾ ਸਾਰੇ ਮਰ ਗਏ ਹੁਣ ਕੋਈ ਨੀ ਹੈ, ਫਿਰ ਨਰਸਿੰਘ ਜਾ ਕੇ ਸਾਧ ਸੰਗਤ ਜੀ ਇਹਦੇ ਹਰਨਾਕਸ਼ ਦੇ ਸਿੰਘਾਸਨ ਤੇ ਬੈਠ ਗਿਆ।
ਸੋਰਨਾ ਸੁਮਨ ਵਰਖਾ ਵਰਖਾਈ,
ਕਹਿੰਦੇ ਉਸ ਵੇਲੇ ਦੇਵਤਿਆਂ ਨੇ ਫੁੱਲਾਂ ਦੀ ਵਰਖਾ ਕੀਤੀ। ਫਿਰ
ਸਭ ਹੀ ਮਿਲੇ ਬ੍ਰਿੰਚ ਮਹੇਸ਼ਾ,
ਕਹਿੰਦੇ ਸਾਰੇ ਆਏ ਨੇ ਫਿਰ ਇਹਦਾ ਉਸ ਸਰੂਪ ਦਾ ਦਰਸ਼ਨ ਕਰਨ ਵਾਸਤੇ, ਵਿਸ਼ਨੂੰ ਬ੍ਰਹਮਾ ਸ਼ਿਵ ਜੀ ਆਦਿਕ,
ਸਿੱਧ ਪਿੱਤਰ ਰਿਖ ਜਖ ਸੁਰੇਸ਼ਾ,
ਜਿੰਨੇ ਸਿੱਧ ਸਨ ਰਿਖੀਆਂ ਦੇ ਜਿਹੜੇ ਪਿੱਤਰ ਸਨ, ਜਿਹੜੇ ਇੰਦਰ ਵਰਗੇ ਸਨ, ਉਹ ਸਾਰੇ ਇੱਕ ਵਾਰੀ ਇਸ ਸਰੂਪ ਦੇ ਨਰਸਿੰਘ ਦੇ ਦਰਸ਼ਨ ਕਰਨ ਵਾਸਤੇ ਆਏ।
ਧਨਦ ਆਦ ਵਿਦਿਆ ਧਰ ਜੇਤੇ,
ਵਿਦਿਆਧਰ ਦੇਵਤੇ ਧਨਦ ਕੁਬੇਰ ਜਿਹੜਾ ਧਨ ਦਾ ਦੇਵਤਾ, ਇਹ ਵੀ ਸਾਰੇ ਆਏ ਹਨ।
ਆਏ ਸਮੇਂ ਦੇ ਲੋਕਨ ਹੇਤੇ,
ਦੇਖਣ ਵਾਸਤੇ ਆਏ ਨੇ ਪਰਮੇਸ਼ਰ ਦਾ ਇਹ ਸਾਧ ਸੰਗਤ ਜੀ ਅਵਤਾਰ ਦਾ ਰੂਪ।
ਦੇਖ ਸਰੂਪ ਨਾ ਡਰ ਉਰ
ਥੋੜਾ, ਵੀ ਉਸ ਸਰੂਪ ਨੂੰ ਦੇਖ ਕੇ ਡਰਦੇ ਨੇ ਸਾਰੇ, ਥੋੜਾ ਡਰ ਨਹੀਂ ਹੈ ਕਿਸੇ ਦੇ ਮਨ ਵਿੱਚ, ਬਹੁਤ ਡਰਦੇ ਹਨ।
ਵਿਖਿਓ ਨਾ ਜਾਤ ਭਯਾਨਕ ਘੋਰਾ,
ਇੰਨਾ ਭਿਆਨਕ ਸਰੂਪ ਬਣਾਇਆ ਹੋਇਆ ਸੀ ਕਹਿੰਦੇ ਦੇਖਿਆ ਹੀ ਨਹੀਂ ਸੀ ਜਾਂਦਾ।
ਆਏ ਨਾ ਸਕੇ ਸਮੀਪ ਬਹੋਰੀ,
ਆਏ ਤਾਂ ਦਰਸ਼ਨ ਕਰਨ ਵਾਸਤੇ ਸਨ ਪਰ ਨੇੜੇ ਕੋਈ ਨਹੀਂ ਆ ਸਕਿਆ, ਇੰਨਾ ਤੇਜ ਦੇਖ ਕੇ ਦੂਰੋਂ ਹੀ ਦਰਸ਼ਨ ਕਰਦੇ ਹਨ।
ਖੜੇ ਦੂਰ ਦੋਨੋਂ ਕਰ ਜੋਰੀ,
ਕਹਿੰਦੇ ਸਭ ਦੂਰ ਹੀ ਹੱਥ ਜੋੜ ਕੇ ਖੜੇ ਸਨ ਦੇਵਤੇ ਆਦਿਕ ਜਿਹੜੇ ਦਰਸ਼ਨ ਕਰਨ ਆਏ ਹਨ।
ਵਿਦ ਸ਼ਿਵ ਆਲ ਅਮਰ ਜੇ ਬ੍ਰਿੰਦਾ,
ਕਹਿੰਦੇ ਨੇ ਸਾਧ ਸੰਗਤ ਜੀ ਵਿਸ਼ਨੂੰ ਬ੍ਰਹਮਾ ਆਦਿਕ ਜਿਹੜੇ ਦੇਵਤੇ ਸਨ।
ਨੁਤਹਿ ਬਖਾਂਤ ਆਨੰਦ ਕੰਦਾ,
ਕਹਿੰਦੇ ਸੋਭਾ ਕਰਨ ਲੱਗ ਪਏ ਫਿਰ ਉਸ ਵੇਲੇ ਨਰਸਿੰਘ ਦੀ ਇੱਦਾਂ ਇਹਦੇ ਸਾਹਮਣੇ ਖੜ ਕੇ।
ਜੈ 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 ਤਬ ਸ੍ਰੀ ਜਗ ਸਾਈ,
ਇਹ ਜਗਤ ਦੇ ਮਾਲਕ ਜੀ ਤੁਹਾਡੀ ਜੈ ਹੋਵੇ ਜੈ ਹੋਵੇ ਜੈ ਜੈਕਾਰ ਹੋਵੇ।
ਨਮੋ ਨਮੋ ਤ੍ਰੈ ਲੋਕਨ ਰਾਈ,
ਇਹ ਤਿੰਨਾਂ ਲੋਕਾਂ ਦੇ ਮਾਲਕ ਪ੍ਰਮਾਤਮਾ ਤੂੰ ਇਹ ਅਵਤਾਰ ਲੈ ਕੇ ਆਪਣੇ ਭਗਤ ਦੀ ਰੱਖਿਆ ਕੀਤੀ, ਤੈਨੂੰ ਨਮਸਕਾਰ ਹੈ ਨਮਸਕਾਰ ਹੈ ਨਮਸਕਾਰ ਹੈ।
ਨਮੋ ਨਮੋ ਭਗਤਾਂ ਦੋ ਖੰਡਨ,
ਇਹ ਭਗਤਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਲੇ ਤੈਨੂੰ ਨਮਸਕਾਰ ਹੈ।
ਜੈ 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 ਧਰਨੀ ਕੇ ਮੰਡਨ,
ਇਹ ਧਰਤੀ ਦੇ ਆਸਰਾ ਪ੍ਰਮਾਤਮਾ ਤੇਰੀ ਜੈ ਹੋਵੇ ਜੈ ਹੋਵੇ ਜੈ ਹੋਵੇ, ਏਦਾਂ ਜੈ ਜੈਕਾਰ ਦੇ ਨਾਰੇ ਲਾਏ ਦੇਵਤਿਆਂ ਨੇ।
ਇਹ ਦਾਨ ਸਭ ਸੁਰ ਦੁਖਕਾਰੀ,
ਕਹਿੰਦੇ ਇਹ ਦੈਂਤ ਬਹੁਤ ਸਾਰਿਆਂ ਨੂੰ ਦੁੱਖ ਦੇਣ ਵਾਲਾ ਸੀ।
ਗੀਤ ਸਦਨ ਤੇ ਦੀਨ ਨਕਾਰੀ,
ਮਹਾਰਾਜ ਕਿਰਪਾ ਕੀਤੀ ਮਾਰ ਦਿੱਤਾ ਇਹਨੇ ਤੇ ਸਾਰੀਆਂ ਪੁਰੀਆਂ ਨੂੰ ਵੀ ਜਿੱਤ ਕੇ ਉੱਥੋਂ ਕੱਢ ਦਿੱਤਾ ਸੀ ਪਰ ਤੁਸਾਂ ਮਾਰਿਆ ਇਸ ਨੂੰ।
ਮਹਾਬਲੀ ਸੋ ਤੁਮਨੈ ਮਾਰਾ,
ਬਹੁਤ ਬਲੀ ਸੀ ਮਹਾਰਾਜ, ਜੇ ਤੁਸੀਂ ਇਹ ਅਵਤਾਰ ਲੈ ਕੇ ਨਾ ਮਾਰਦੇ ਇਹ ਮਰਦਾ ਹੀ ਨਾ ਕਿਸੇ ਤੋਂ।
ਬਿਨ ਪ੍ਰਯਾਸ ਛਿਨ ਵਿਖੇ ਸੰਘਾਰਾ,
ਪਰ ਤੁਸਾਂ ਤਾਂ ਬਹੁਤਾ ਯਤਨ ਵੀ ਨਹੀਂ ਕੀਤਾ, ਇੱਕ ਛਿਨ ਵਿੱਚ ਹੀ ਮਾਰ ਮੁਕਾਇਆ ਹੈ।
ਕ੍ਰੋਧ ਪਰਜੁਲ ਤੇ ਅਪਰ ਕੁਮਾਰਾ,
ਬਹੁਤ ਤੁਹਾਡਾ ਜਿਹੜਾ ਤੇਜ ਪ੍ਰਤਾਪ ਇਸ ਵੇਲੇ ਚੱਲਿਆ ਨਹੀਂ ਜਾਂਦਾ।
ਭਾਇਕਾਰ,
ਮਹਾਰਾਜ ਆਪਣੇ ਇਸ ਸਰੂਪ ਨੂੰ ਸ਼ਾਂਤ ਕਰੋ ਸ਼ਾਂਤ ਕਰੋ, ਤਿੰਨਾਂ ਲੋਕਾਂ ਚ ਭੈ ਆ ਰਿਹਾ ਸਾਰਿਆਂ ਨੂੰ ਤੁਹਾਡਾ ਇਹ ਦੇਖ ਕੇ ਅਵਤਾਰ ਸਰੂਪ।
ਦਇਆ ਸਿੰਧ ਉਪਸ਼ਮ ਅਬ ਕੀਜੈ,
ਇਹ ਦਇਆ ਦੇ ਸਮੁੰਦਰ ਹੁਣ ਠੰਡੇ ਹੋ ਜਾਓ, ਹੁਣ ਆਪਣਾ ਵੀਰ ਰਸ ਜਿਹੜਾ ਇਹਨੂੰ ਸ਼ਾਂਤ ਕਰ ਲਓ ਸ਼ਾਂਤ ਕਰ ਲਓ, ਏਦਾਂ ਬੇਨਤੀਆਂ ਲੱਗ ਪਏ ਕਰਨ।
ਸਰਬ ਜਗਤ ਕੋ ਅਭੈ ਸੋ ਦੀਜੋ,
ਸਾਰੇ ਜਗਤ ਨੂੰ ਹੁਣ ਅਭੈ ਕਰ ਦਿਓ, ਭੈ ਉਹਨਾਂ ਦਾ ਇਹ ਹਰਨਾਕਸ਼ ਕਰਕੇ ਸੀ ਉਹ ਮਰ ਗਿਆ, ਕਿ ਤੁਸੀਂ ਆਪਣਾ ਸਰੂਪ ਜਿਹੜਾ ਇਹਨੂੰ ਨਾਰਮਲ ਕਰੋ।
ਤੇਜ ਨਾ ਸਹਿਓ ਜਾਤ ਮੁਝ ਪਾਸਾ।
ਮਹਾਰਾਜ ਤੁਹਾਡਾ ਤੇਜ ਚੱਲਿਆ ਨੀ ਜਾਂਦਾ, ਸਾਡੇ ਕੋਲੋਂ ਇਹ ਤੇਜ ਚੱਲਿਆ ਨੀ ਜਾਂਦਾ।
ਅਵਲੋਕਨ ਤੇ ਉਪਜਤ ਤ੍ਰਾਸਾ।
ਸਭ ਲੋਕ ਤੁਹਾਡਾ ਇਹ ਸਰੂਪ ਦੇਖ ਕੇ ਡਰਦੇ ਪਏ ਹਨ।
ਗੁਰੇ ਅੰਗਦ ਜੀ ਸੁਣ ਕਾਨਾ।
ਕਹਿੰਦੇ ਨੇ ਭਾਈ ਬਾਲਾ ਜੀ ਕਹਿ ਰਹੇ ਧੰਨ ਗੁਰੂ ਅੰਗਦ ਦੇ ਮਹਾਰਾਜ, ਜਦੋਂ ਇੱਥੋਂ ਤੱਕ ਸਾਰੀ ਵਿਆਖਿਆ ਪ੍ਰਹਲਾਦ ਨੇ ਆਪ ਸੁਣਾ ਦਿੱਤੀ ਤਾਂ
ਜੋ ਇਤਿਹਾਸ ਪ੍ਰਹਲਾਦ ਵਖਾਨਾ।
ਜੋ ਇਤਿਹਾਸ ਪ੍ਰਹਲਾਦ ਨੇ ਆਖਿਆ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ, ਉਹ ਮਹਾਰਾਜ ਮੈਂ ਸਾਰਾ ਸੁਣਾ ਦਿੱਤਾ। ਭਾਈ ਬਾਲਾ ਜੀ ਸਾਹਿਬ ਸੰਗਤ ਜੀ, ਸਾਰੀ ਕਥਾ ਜੋ ਪ੍ਰਹਲਾਦ ਤੋਂ ਸਰਵਣ ਕੀਤੀ ਸੀ, ਅਸਲ ਵਿੱਚ ਇਹ ਉਸ ਦਿਨ ਵੀ ਉਹਨੂੰ ਬੇਨਤੀ ਕੀਤੀ ਸੀ। ਇਹ ਸਾਰੀਆਂ ਵਿਚਾਰਾਂ ਆਤਮਕ ਮੰਡਲਾਂ ਦੀਆਂ ਨੇ, ਕਿਉਂਕਿ ਉਵੇਂ ਪ੍ਰਹਲਾਦ ਭਗਤ ਸਾਹਿਬ ਸੰਗਤ ਜੀ ਪਹਿਲੇ ਯੁੱਗਾਂ ਚ ਹੋ ਚੁੱਕਾ, ਮਹਾਰਾਜ ਸਾਹਿਬ ਜੀ ਕਲਯੁੱਗ ਦੇ ਅਵਤਾਰ ਨੇ, ਤੇ ਸਿਆਣੇ ਵਿਦਵਾਨਾਂ ਅਨੁਸਾਰ ਗੁਰੂ ਨਾਨਕ ਪਾਤਸ਼ਾਹ ਜੀ ਸਭ ਤੋਂ ਅਖੀਰਲੇ ਅਵਤਾਰ ਹੀ ਮੰਨੇ ਗਏ। ਜਿੰਨੇ ਵੀ ਅੱਜ ਤੱਕ ਹੋ ਚੁੱਕੇ ਨੇ ਪਹਿਲਾਂ ਦੇ ਅਵਤਾਰ, ਸਤਯੁਗ ਤੋਂ ਲੈ ਕੇ ਅੱਜ ਤੱਕ ਦੇ ਸਮੇਂ ਦੇ, ਮਹਾਰਾਜ ਸਾਹਿਬ ਜੀ ਸਾਧ ਸੰਗਤ ਜੀ ਗੁਰ ਅਵਤਾਰ ਨੇ, ਸਰਬ ਕਲਾ ਸਮਰੱਥ ਨੇ, ਤੇ ਸਾਰਿਆਂ ਤੋਂ ਅਖੀਰਲੇ ਅਵਤਾਰ ਮੰਨੇ ਗਏ। ਪਰ ਇਹ ਜਿਹੜਾ ਉਸ ਵੇਲੇ ਦਾ ਸਾਧ ਸੰਗਤ ਜੀ ਵਾਰਤਾਲਾਪ ਹੋਇਆ, ਇਹ ਆਤਮਕ ਮੰਡਲਾਂ ਦੀਆਂ ਗੱਲਾਂ ਨੇ, ਤੇ ਗੁਰੂ ਸਾਹਿਬ ਵਾਸਤੇ ਸਾਧ ਸੰਗਤ ਜੀ ਇਹ ਕੋਈ ਕਠਿਨ ਬਾਤ ਨਹੀਂ ਹੈ। ਆਪਣੇ ਹੋ ਸਕਦਾ ਸੋਚ ਮੰਡਲ ਵਿੱਚ ਆਵੇ ਕਿਵੇਂ ਜੀ, ਉਹ ਤਾਂ ਉਸ ਯੁੱਗ ਵਿੱਚ ਸੀ, ਪਰ ਉਹੀ ਪ੍ਰਮਾਤਮਾ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਜਿਹਨੇ ਉਹ ਕੌਤਕ ਕੀਤਾ ਸੀ ਥੰਮ ਚੋਂ ਨਿਕਲ ਕੇ, ਜਿਹਨੇ ਪ੍ਰਹਲਾਦ ਦੀ ਰੱਖਿਆ ਕੀਤੀ, ਜਿਹਨੇ ਉਹਨੂੰ ਅਸਥਿਤ ਕੀਤਾ, ਸਥਿਰ ਕੀਤਾ, ਉਹੀ ਪ੍ਰਮਾਤਮਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਰੂਪ ਵਿੱਚ ਸਾਧ ਸੰਗਤ ਜੀ ਪ੍ਰਗਟ ਹੋਇਆ। ਇਸ ਕਰਕੇ ਗੁਰੂ ਸਰਬ ਕਲਾ ਸਮਰੱਥ ਹੁੰਦਾ ਉਹਦੇ ਵਾਸਤੇ, ਕਿਉਂਕਿ ਉਹ ਸਵਾਮੀ ਹੈ ਤਿੰਨਾਂ ਲੋਕਾਂ ਦਾ, ਉਹ ਮਾਲਕ ਹੈ। ਇਸ ਲਈ ਕਿਸੇ ਤਰ੍ਹਾਂ ਦਾ ਸਾਧ ਸੰਗਤ ਜੀ ਕੋਈ ਸ਼ੰਕਾ ਆਪਣੇ ਮਨ 'ਚ ਨਹੀਂ ਆਉਣ ਦੇਣਾ ਚਾਹੀਦਾ। ਹਾਂ, ਮਨੁੱਖੀ ਮਨ ਦਾ ਸੁਭਾਅ ਹੁੰਦਾ ਸਾਧ ਸੰਗਤ ਜੀ ਉਵੇਂ ਪ੍ਰਸ਼ਨ ਉਠਾਉਣੇ, ਪਰ ਉਹਨਾਂ ਪ੍ਰਸ਼ਨਾਂ ਦਾ ਸਮਾਧਾਨ ਗੁਰਬਾਣੀ ਵਿੱਚੋਂ ਸਾਰਾ ਨਿਕਲ ਆਉਂਦਾ। ਜਿਵੇਂ ਜਿਵੇਂ ਆਪਾਂ ਮਹਾਰਾਜ ਸਾਹਿਬ ਜੀ ਨੂੰ ਬੇਨਤੀਆਂ ਕਰਾਂਗੇ, ਗੁਰੂ ਕੀ ਬਾਣੀ ਵਿੱਚੋਂ ਸਾਰੇ ਆਪਣੇ ਸਾਧ ਸੰਗਤ ਜੀ ਸਵਾਲਾਂ ਦੇ ਜਵਾਬ ਨਿਕਲਦੇ ਆ। ਸੋ ਇਹ ਤਾਂ ਕਲਾ ਵਾਪਰੀ ਹੈ, ਕਿਉਂਕਿ ਪ੍ਰਮਾਣ ਹੋ ਸਕਦਾ ਸੀ, ਇਕੱਲੀ ਵਿਦਵਾਨਾਂ ਦੀ ਗੱਲ ਹੁੰਦੀ, ਕੋਈ ਕਿੰਤੂ ਪ੍ਰੰਤੂ ਕਰਦਾ ਜੀ ਇਹ ਕਿਵੇਂ ਹੋ ਸਕਦਾ ਥੰਮ ਚੋਂ ਨਿਕਲ ਆਵੇ, ਫਿਰ ਉਹ ਭਗਤਾਂ ਦੀ ਰੱਖਿਆ ਕਰੇ, ਉਹ ਨਰਸਿੰਘ ਸੀ। ਪਰ ਪ੍ਰਮਾਣ ਜਦੋਂ ਗੁਰਬਾਣੀ 'ਚ ਆ ਗਿਆ, ਫਿਰ ਸਾਧ ਸੰਗਤ ਜੀ ਕਿੰਤੂ ਵਾਲੀ ਕੋਈ ਗੱਲ ਰਹੀ ਨਾ, ਨਾਲੇ ਇੱਕ ਵਾਰ ਨਹੀਂ, ਇਹਦੇ ਪ੍ਰਥਾਏ ਤਾਂ ਮਹਾਰਾਜ ਜੀ ਨੇ ਬਹੁਤ ਸ਼ਬਦ ਉਚਾਰਨ ਕੀਤੇ, ਫਿਰ ਭਗਤਾਂ ਦੀ ਰਸਨਾ ਤੋਂ ਨੇ, ਫਿਰ ਭਾਈ ਗੁਰਦਾਸ ਜੀ ਦੇ ਬਚਨ ਨੇ ਆਪਾਂ ਨਾਲ ਨਾਲ ਸਾਂਝੇ ਵੀ ਕਰਦੇ ਹਾਂ। ਇਸੇ ਕਰਕੇ ਭਾਈ ਜਦੋਂ ਪ੍ਰਮਾਤਮਾ ਦਾ ਜਾਂ ਗੁਰੂ ਦਾ ਜਾਂ ਗੁਰੂ ਕੇ ਸਿੱਖਾਂ ਦਾ ਕੋਈ ਉਹ ਕੌਤਕ ਸਾਧ ਸੰਗਤ ਜੀ ਆਪਾਂ ਸੁਣਨਾ ਹੋਵੇ ਜਿਹੜਾ ਆਪਣੇ ਬੁੱਧੀ ਦੇ ਤਲ ਤੋਂ ਉੱਪਰਦਾ ਹੋਵੇ ਤੇ ਹੈਰਾਨ ਕਰਨ ਵਾਲਾ ਹੋਵੇ, ਉਦੋਂ ਗੁਰਬਾਣੀ ਦਾ ਆਸਰਾ ਲੈ ਕੇ ਆਪਣੇ ਸਿਦਕ ਨੂੰ ਪੱਕਾ ਕਰੀਦਾ ਪਹਿਲਾਂ। ਜਦੋਂ ਮਹਾਰਾਜ ਦਾ ਕੋਈ ਐਸਾ ਕੌਤਕ ਸਾਧ ਸੰਗਤ ਜੀ ਆਪਾਂ ਸਰਵਣ ਕਰਨਾ ਨਾ, ਜਿਹੜਾ ਐਂ ਲੱਗੇ ਵੀ ਇਹ ਅਸੰਭਵ ਹੈ, ਉਹਦੇ ਵਾਸਤੇ ਆਪਾਂ ਨੂੰ ਪ੍ਰਮਾਣ ਪਹਿਲਾਂ ਗੁਰਬਾਣੀ 'ਚੋਂ ਲੈ ਲੈਣੇ ਚਾਹੀਦੇ, ਫਿਰ ਸਿਦਕ ਨੂੰ ਆਪਣੇ ਨੂੰ ਪੱਕਾ ਕਰਕੇ ਫਿਰ ਸੁਣੀਦਾ। ਜੇ ਸਿਦਕ ਪੱਕਾ ਨਾ ਹੋਵੇ, ਫਿਰ ਆਪਾਂ ਨੂੰ ਨਿੱਕੀਆਂ ਨਿੱਕੀਆਂ ਗੱਲਾਂ 'ਤੇ ਕਿੰਤੂ ਫੁਰੇਗਾ, ਪੱਥਰ 'ਚ ਪੰਜਾ ਕਿਵੇਂ ਲੱਗ ਸਕਦਾ ਜੀ, ਮੱਕਾ ਕਿਵੇਂ ਮਹਾਰਾਜ ਦੇ ਚਰਨਾਂ ਨਾਲ ਫਿਰ ਸਕਦਾ, ਲੱਥੇ ਸੀਸ ਤੋਂ ਕਿਵੇਂ ਕੋਈ ਲੜ ਸਕੇਗਾ। ਹਾਂ, ਆਪਣੇ ਲਈ ਅਸੰਭਵ ਗੱਲ ਹੈ, ਇਸ ਕਰਕੇ ਪ੍ਰਸ਼ਨ ਮਨ 'ਚ ਪੈਦਾ ਹੋਵੇਗਾ। ਪਰ ਜਦੋਂ ਆਪਾਂ ਆਪਣੇ ਸਿਦਕ ਨੂੰ ਪੱਕਾ ਕਰਨ ਲਈ ਗੁਰੂ ਸਾਹਿਬ ਜੀ ਦੇ ਸਾਧ ਸੰਗਤ ਜੀ ਬਚਨਾਂ ਦਾ ਆਸਰਾ ਲਵਾਂਗੇ, ਤੇ ਮਹਾਰਾਜ ਜੀ ਦੇ ਬਚਨ ਆਉਣਗੇ, ਸਤਿਗੁਰ ਮੇਰਾ ਮਾਰ ਜੀ ਵੱਲ ਹੈ, ਸਤਿਗੁਰ ਮੇਰਾ ਸਰਪ੍ਰਤਪਾਲ ਹੈ, ਸਤਿਗੁਰ ਮੇਰੇ ਕੀ ਵਡਿਆਈ, ਪ੍ਰਗਟ ਭਈ ਹੈ ਸਭਨੀ ਥਾਈ। ਸਭਨੀ ਥਾਈ ਇਹਦਾ ਅਰਥ ਹੈ ਸਭ ਲੋਕਾਂ ਵਿੱਚ, ਸਭ ਕੁੜੀਆਂ ਵਿੱਚ, ਜਿੰਨੇ ਆਕਾਸ਼ ਤੇ ਪਤਾਲ ਬਣਾਏ ਨੇ ਸਾਰਿਆਂ ਥਾਵਾਂ ਤੇ ਪ੍ਰਗਟ ਹੈ ਉਹ ਪ੍ਰਮਾਤਮਾ ਦੀ ਕਲਾ। ਜਿੰਨੇ ਬ੍ਰਹਿਮੰਡ ਨੇ, ਪਾਤਾਲਾਂ ਪਾਤਾਲ ਲੱਖ ਆਗਾਸ ਮਹਾਰਾਜ ਨੇ ਬਚਨ ਕੀਤੇ ਨਾ, ਜਿੰਨੇ ਵੀ ਬ੍ਰਹਿਮੰਡ ਪ੍ਰਮਾਤਮਾ ਦੇ ਸਾਧ ਸੰਗਤ ਜੀ ਬਣਾਏ ਨੇ, ਉਹਦੀ ਕਲਾ ਸਾਰਿਆਂ 'ਚ ਇੱਕੋ ਜਿਹੀ ਹੈ, ਤੇ ਉਹ ਇੰਨਾ ਸਮਰੱਥ ਹੈ ਮਾਰ ਕੇ ਜਿਉਂਦਾ ਕਰ ਸਕਦਾ। ਬਲਕਿ ਇੱਥੋਂ ਤੱਕ ਮਹਾਰਾਜ ਦੇ ਵਜੋਂ ਕਹਿੰਦੇ ਨੇ ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖ ਹੈ, ਬਿਨਾਂ ਸਵਾਸਾਂ ਤੋਂ ਤਾਂ ਆਪਾਂ ਮੰਨਦੇ ਨਹੀਂ ਨਾ ਜਿਉਂਦਾ ਕਿਸੇ ਨੂੰ। ਪਰ ਗੁਰੂ ਸਾਹਿਬ ਜੀ ਸਾਧ ਸੰਗਤ ਜੀ ਕਹਿ ਰਹੇ, ਗੁਰੂ ਸਾਹਿਬ ਦੇ ਆਪਣੇ ਵਚਨ ਹੈ ਸਾਡੇ ਭਰੋਸੇ ਨੂੰ ਪੱਕਾ ਕਰਨ ਵਾਸਤੇ, ਉਹਨੂੰ ਭਾਵੇ ਤਾਂ ਬਿਨਾਂ ਸਵਾਸਾਂ ਤੋਂ ਵੀ ਜਿਉਂਦਾ ਰੱਖੇਗਾ, ਉਹਦੀ ਮਰਜ਼ੀ ਹੋਵੇ ਤੇ। ਉਹ ਜਦੋਂ ਆਪ ਸਾਧ ਸੰਗਤ ਜੀ ਕੁਝ ਕਰਨਾ ਚਾਹੁੰਦਾ, ਤੇ ਫਿਰ ਉਹਦੇ ਜਿਹੜੇ ਕੌਤਕ ਉਹ ਸਾਧ ਸੰਗਤ ਜੀ ਅਸਲ ਵਿੱਚ ਨਿਰਾਲੇ ਹੀ ਹੁੰਦੇ, ਸਾਰੀ ਦੁਨੀਆਂ ਨਾਲੋਂ ਵੱਖਰੇ। ਮਹਾਰਾਜ ਦੇ ਬਚਨ ਕਹਿੰਦੇ ਨੇ, ਸਿੰਹਾਂ ਬਾਜਾਂ ਚੁਰਗ ਚਰਗਾਂ ਕੋਹੀਆਂ ਇਹਨਾਂ ਖਵਾਲੇ ਘਾਹ ਹੈ ਨਾ, ਕਮਾਲ ਦੀ ਗੱਲ, ਇਹ ਘਾਹ ਨਹੀਂ ਖਾਂਦੇ, ਇਹ ਮਾਸ ਖਾਣ ਵਾਲੇ ਨੇ ਚਾਰੇ ਹੀ। ਸਿੰਹਾਂ ਬਾਜਾਂ ਚਰਗਾਂ ਕੋਈ ਚਰਗੇ ਕੋਈਏ ਬਾਜ ਤੇ ਸ਼ੇਰ ਖਾਂਦੇ ਕਦੇ ਘਾਹ? ਪਰ ਗੁਰੂ ਕੀ ਬਾਣੀ ਜੇ ਕਹਿੰਦੇ ਪ੍ਰਮਾਤਮਾ ਦੀ ਮਰਜ਼ੀ ਹੋ ਜੇ ਖਾਣਗੇ ਇਹ ਘਾਹ, ਘਾਹ ਖਾਣ ਤੇ ਨਾ ਮਾਸ ਖਵਾਲੇ ਇਹ ਚਲਾਏ ਰਾਹ, ਘਾਹ ਖਾਣ ਵਾਲਿਆਂ ਨੂੰ ਮਾਸ ਖਵਾ ਦੇਗਾ। ਉਵੇਂ ਕਦੀ ਗਊ ਮਾਸ ਖਾਂਦੀ ਦੇਖੀ ਤੁਸੀਂ? ਨਹੀਂ ਖਾਵੇਗੀ। ਪ੍ਰਮਾਤਮਾ ਦੀ ਮਰਜ਼ੀ ਹੋਵੇ ਤੇ ਮਾਸ ਵਾਲਿਆਂ ਨੂੰ ਘਾਹ, ਘਾਹ ਵਾਲਿਆਂ ਨੂੰ ਮਾਸ ਖਵਾ ਦੇਗਾ। ਤੇ ਗੁਰੂ ਸਾਹਿਬ ਜੀ ਦੇ ਬਚਨ ਹੈ, ਮੈਂ ਕੋਈ ਆਪਣੇ ਕੋਲ ਦਲੀਲ ਨਹੀਂ ਦਿੰਦਾ ਪਿਆ, ਸਿਰਫ ਇਸ ਲਈ ਬੇਨਤੀ ਕਰਦਾ ਪਿਆ ਸਿਦਕ ਪੱਕਾ ਹੋ ਜਾਵੇ, ਆਪਣਾ ਭਰੋਸਾ ਪੱਕਾ ਹੋਵੇ, ਤੇ ਕਰਨਾ ਮਹਾਰਾਜ ਦੀ ਬਾਣੀ ਨਾਲ ਹੈ। ਇਹ ਨਹੀਂ ਵੀ ਕੋਈ ਆਪਾਂ ਬਾਹਰੋਂ ਦਲੀਲ ਪ੍ਰਮਾਣ ਇਸੇ ਕਰਕੇ ਨਹੀਂ ਲਿਆ। ਤੇ ਗੁਰੂ ਸਾਹਿਬ ਜੋ ਕਹਿ ਰਹੇ ਆ ਉਹਨਾਂ ਦੀ ਮਰਜ਼ੀ ਹੋ ਜੇ ਤੇ ਸਾਧ ਸੰਗਤ ਜੀ ਉਹ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਕਰਾਵੇ, ਪਰਮੇਸ਼ਰ ਦੀ ਮਰਜ਼ੀ ਹੈ ਗੁਰੂ ਸਾਹਿਬ ਦੀ, ਤੇ ਫਿਰ ਸਾਧ ਸੰਗਤ ਜੀ ਕੋਈ ਗੱਲ ਅਸੰਭਵ ਨਹੀਂ। ਸੋ ਸਤਿਗੁਰੂ ਜੀ ਕਿਰਪਾ ਕਰਨ, ਨਰਸਿੰਘ ਰੂਪ ਹੋ ਕੇ ਥੰਮ ਚੋਂ ਪ੍ਰਗਟ ਹੋ ਕੇ ਭਗਤ ਦੀ ਰੱਖਿਆ ਕੀਤੀ, ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾ ਆ ਰਾਮ ਰਾਜੇ, ਤੇ ਉਹ ਰੱਖਦਾ ਪੈਜ ਆਪਣੇ ਭਗਤਾਂ ਦੀ। ਸੋ ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਦਾ ਇਹ ਅਵਤਾਰ ਲੈ ਕੇ ਭਗਤਾਂ ਦੀ ਰੱਖਿਆ ਕਰਨ ਦਾ ਕੌਤਕ ਆਪਾਂ ਸਾਰਿਆਂ ਨੇ ਸਰਵਣ ਕੀਤਾ। ਗੁਰੂ ਸਾਹਿਬ ਜੀ ਕਿਰਪਾ ਕਰਨ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਆਪਾਂ ਸਾਧ ਸੰਗਤ ਜੀ ਪ੍ਰੇਮੀ ਬਣ ਕੇ ਆਪਣੇ ਜੀਵਨ ਨੂੰ ਸਫਲ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ, ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।